नाम श्री वाहे गुरु साहिब जी सोरठ महला पंजवा ठाड पाई कर तारे ताप छोड़ गया परवारे गुरपुर है राखी शरण सचे की ताकी ठाड पाई कर तारे ताप छोड़ गया परवारे गुरपुर है राखी शरण सचे की ताकी परमेश्वर आप हुआ रखवाला शांत सहज सुख खिन मह उपजे मन हुआ सदा सुखाला रहाओ हर हर नाम दियो दारू तिन सगला रोग बेदारू अपनी कृपा तारी तिन सगली बात सवारी प्रभ अपना बिरद समारिया हमरा गुण अव गुण न बिचारिया गुर का शब्द भयो साखी तिन सगली लाज राखी बोलाया बोली तेरा तू साहिब गुणी गहेरा जप नानक नाम सच साखी अपने दास की पैज राखी बुलाया बोली तेरा तू साहेब गुणी गहेरा जप नानक नाम सच साखी अपने दास की पैज राखी वाहेगुरु जी का खालसा वाहेगुरु जी की फतेह।
राजान राज पहनान पहान देवान देव उपमा महान करोड़ा ही ब्रह्मंडां दे मालक गुरियाई गद्दी ते विराजमान दसां पातशाहियां दी जोत सतगुरु श्री गुरु ग्रंथ साहिब जी महाराज जी दी पावन पवित्र हजूरी अंदर सुभायमान गुरु प्यारी गुरु सवारी साध संगत समुची मानवता नूं ठंड देण वाले सारे धर्मां दे लई ਸਾਂਝਾ ਉਪਦੇਸ਼ ਦੇਣ ਵਾਲੇ ਸਤਿਗੁਰੂ ਜੀ ਦੇ ਮਹਾਨ ਸੱਚੇ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਹੁਕਮਨਾਮਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਹੁਕਮਨਾਮਾ ਸਾਹਿਬ ਨੂੰ ਆਪ ਜੀ ਨੇ ਗੁਰੂ ਘਰ ਦੇ ਸਤਿਕਾਰਯੋਗ ਗ੍ਰੰਥੀ ਸਿੰਘ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਅਸੀਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ, ਉੱਥੇ ਹੀ ਖਾਲਸਾ ਪੰਥ ਦਾ, ਸਿੱਖ ਪੰਥ ਦਾ ਸਭ ਤੋਂ ਵੱਡਾ ਦਿਹਾੜਾ ਜੋ ਕਿ ਜਾਹਰ ਪੀਰ ਜਗਤ ਗੁਰ ਬਾਬਾ ਸਿੱਖ ਧਰਮ ਦੇ ਬਾਨੀ ਖਾਲਸਾ ਪੰਥ ਦੇ ਪਹਿਲੇ ਗੁਰੂ ਜਗਤ ਗੁਰੂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇ ਦਿਨ ਹੈ। ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਕਿਤੇ ਵੀ ਗੁਰੂ ਕੀ ਸੰਗਤ ਵਸਦੀ ਹੈ ਮਨਾ ਰਹੇ ਹਾਂ। ਭਾਈ ਗੁਰਦਾਸ ਜੀ ਨੇ ਆਪਣੀਆਂ ਵਚਨਾਂ ਦੇ ਵਿੱਚ, ਆਪਣੀ ਰਚਨਾ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਵਡਿਆਈ ਕੀਤੀ ਹੈ। ਉਹਨਾਂ ਨੇ ਤਾਂ ਆਖਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਨਾਲ ਅਗਿਆਨਤਾ ਦੀ ਧੁੰਦ ਮਿਟ ਗਈ, ਜਗਤ ਦੇ ਵਿੱਚ ਗਿਆਨ ਦਾ ਚਾਨਣ ਹੋ ਗਿਆ। ਜਿਵੇਂ ਹਿੰਦੂ ਲੋਕਾਂ ਦੇ ਵਿੱਚ ਬਨਾਰਸ ਜਾ ਕੇ ਗੰਗਾ 'ਤੇ ਇਸ਼ਨਾਨ ਦਾ ਵੱਡਾ ਮਹੱਤਵ ਹੈ, ਮੁਸਲਮਾਨਾਂ ਲਈ ਮੱਕਾ ਅਤੇ ਕਾਬਾ ਸਤਿਕਾਰਤ ਹਨ, ਇਉਂ ਗੁਰੂ ਘਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਸਿਫਤੋ ਸਲਾਹ ਬੜੀ ਮਹੱਤਤਾ ਰੱਖਦੀ ਹੈ। ਉਹ ਵਚਨ ਕਰਦੇ ਹਨ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਿਰਦਾਂਗਰ ਬਾਬਾ ਜਾਹਰ ਪੀਰ ਜਗਤ ਗੁਰ ਬਾਬਾ। ਬੜੀ ਇਕਾਗਰਤਾ ਦੀ ਤੁਹਾਡੀ ਦੀ ਜ਼ਰੂਰਤ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਜਦੋਂ ਪੜ੍ਹਦੇ ਹਾਂ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਪਣੀ ਪਵਿੱਤਰ ਗੁਰਬਾਣੀ ਵਿੱਚ ਉਹ ਦੱਸਦੇ ਹਨ ਕਿ ਜਿਹੜੇ ਬੰਦਿਆਂ ਨੇ ਵੇਦ ਪੜ੍ਹੇ, ਜਿਨ੍ਹਾਂ ਵੇਦ ਪਠਿਓ ਸੋ ਬੇਦੀ ਕਹਾਏ, ਉਹਨਾਂ ਨੂੰ ਬੇਦੀ ਕਹਿਣਾ ਆਰੰਭ ਕਰ ਦਿੱਤਾ। ਉਹਨਾਂ ਬੇਦੀਆਂ ਦੇ ਅੱਗੇ ਫਿਰ ਤਿੰਨ ਬੇਦੀਅਨ ਕੀ ਕੁੱਲ ਵਿਖੈ ਪ੍ਰਗਟੇ ਨਾਨਕ ਰਾਏ। ਉਹਨਾਂ ਬੇਦੀਆਂ ਦੀ ਕੁੱਲ ਵਿੱਚ, ਉਹਨਾਂ ਬੇਦੀਆਂ ਦੀ ਵੰਸ਼ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ। ਅਗਰਚੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਛੋਕੜ ਬਾਰੇ ਜਾਣੀਏ, ਧਿਆਨ ਦਿਓ ਜੀ ਪ੍ਰੇਮ ਸਤਿਕਾਰ ਸਹਿਤ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੜਦਾਦਾ ਜੀ, ਦਾਦਾ ਜੀ ਔਰ ਪੜਦਾਦਾ ਜੀ, ਪੜਦਾਦਾ ਜੀ ਜਿਨ੍ਹਾਂ ਦਾ ਨਾਮ ਰਾਮ ਨਰਾਇਣ ਜੀ ਕਰਕੇ ਲਿਖਿਆ, ਬਾਬਾ ਰਾਮ ਨਰਾਇਣ ਜੀ ਗੁਰੂ ਨਾਨਕ ਦੇਵ ਜੀ ਦੇ ਪੜਦਾਦਾ ਸਨ, ਔਰ ਸ਼ਿਵਦਾਦਾ ਜਿਹੜੇ ਇਹਨਾਂ ਦੇ ਦਾਦਾ ਜੀ ਸਨ ਉਹਨਾਂ ਦਾ ਨਾਂ ਸੀ ਸ਼ਿਵ ਰਾਮ ਜਾਂ ਸ਼ਿਵ ਨਰਾਇਣ ਵੀ ਕਿਹਾ ਕਈ ਗ੍ਰੰਥਾਂ ਨੇ। ਗੁਰੂ ਨਾਨਕ ਦੇਵ ਜੀ ਦੇ ਦਾਦਾ ਸ਼ਿਵ ਰਾਮ ਔਰ ਆਪ ਜੀ ਦੀ ਦਾਦੀ ਜਿਨ੍ਹਾਂ ਦਾ ਨਾਮ ਮਾਤਾ ਬਨਾਰਸੀ ਕਰਕੇ ਲਿਖਿਆ, ਇਹਨਾਂ ਦਾ ਜਿਹੜਾ ਪਿੰਡ ਸੀ ਇਹ ਪੱਠੇਵਿੰਡ ਪਿੰਡ ਪੈਂਦਾ ਹੈ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਤਰਨ ਤਾਰਨ ਖਡੂਰ ਸਾਹਿਬ ਦੇ ਲਾਗੇ, ਜਿਹਨੂੰ ਬਾਅਦ ਵਿੱਚ ਜਾਮਾ ਰਾਏ ਵੀ ਕਹਿਣ ਲੱਗ ਪਏ ਔਰ ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਡੇਰਾ ਸਾਹਿਬ ਨਾਂ ਦੇ ਹੇਠਾਂ ਇਹਦਾ ਕਾਫੀ ਜ਼ਿਆਦਾ ਵਿਸਥਾਰ ਦਿੱਤਾ। ਅਗਰ ਮਹਾਨ ਕੋਸ਼ ਪੜ੍ਹੋਗੇ ਤਾਂ ਉਹਦੇ ਵਿੱਚ ਡੇਰਾ ਸਾਹਿਬ ਲਿਖ ਕੇ ਭਰਿਓ, ਅਗਰ ਪੱਠੇ ਪਿੰਡ ਭਰੋਗੇ ਤਾਂ ਵੀ ਉਹ ਕਹਿਣਗੇ ਦੇਖੋ ਡੇਰਾ ਸਾਹਿਬ। ਪੱਠੇ ਪਿੰਡ ਨਗਰ ਆਪ ਜੀ ਦੇ ਦਾਦਾ ਸ਼ਿਵਰਾਮ ਔਰ ਦਾਦੀ ਮਾਤਾ ਬਨਾਰਸੀ ਜੀ ਰਹਿੰਦੇ ਆ। ਦਾਦਾ ਸ਼ਿਵਰਾਮ ਦੇ ਘਰ ਮਾਤਾ ਬਨਾਰਸੀ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ। ਵੱਡੇ ਦਾ ਨਾਂ ਰੱਖਿਆ ਕਲਿਆਣ ਚੰਦ ਔਰ ਛੋਟੇ ਦਾ ਨਾਂ ਰੱਖਿਆ ਲਾਲ ਚੰਦ। ਜਾਣੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਸੀ, ਜਿਨ੍ਹਾਂ ਨੂੰ ਆਪਾਂ ਬਾਬਾ ਪ੍ਰੇਮ ਨਾਲ ਬਾਬਾ ਮਹਿਤਾ ਕਾਲੂ ਜੀ ਵੀ ਕਹਿ ਦਿੰਦੇ ਹਾਂ। ਮਹਿਤਾ ਅਸਲ ਰੂਪ ਵਿੱਚ ਫਾਰਸੀ ਭਾਸ਼ਾ ਦਾ ਲਫਜ਼ ਹੈ, ਮਹਿਤਾ ਪਟਵਾਰੀ ਨੂੰ ਕਹਿੰਦੇ ਆ। ਗੁਰਬਾਣੀ ਵਿੱਚ ਵੀ ਮਹਿਤਾ ਸ਼ਬਦ ਵਰਤਿਆ ਹੈ, ਭਗਤਾਂ ਦੀ ਬਾਣੀ ਵਿੱਚ ਕਬੀਰ ਜੀ ਨੇ ਵਰਤਿਆ ਹੈ। ਬਾਬਾ ਕਲਿਆਣ ਚੰਦ ਜੀ ਔਰ ਲਾਲ ਚੰਦ ਜੀ ਦੋਵੇਂ ਸਖੇ ਭਰਾ ਸਨ। ਆਪ ਜੀ ਦੇ ਪਿਤਾ ਆਪਣੇ ਜੱਦੀ ਪਿੰਡ ਰਹਿੰਦੇ ਸਨ, ਪਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਕਾਲੂ ਜੀ ਕੰਮਕਾਰ ਦੇ ਸਿਲਸਿਲੇ ਵਿੱਚ, ਕਿਉਂਕਿ ਆਪ ਜੀ ਬਚਪਨ ਤੋਂ ਹੀ ਬੜੇ ਵਿਵੇਕ ਬੁੱਧੀ ਵਾਲੇ ਸਨ, ਬੜੇ ਰੋਸ਼ਨ ਦਿਮਾਗ ਸਨ, ਆਪ ਜੀ ਦੀ ਪੜ੍ਹਾਈ ਬਹੁਤ ਉੱਚੀ ਹੋਈ, ਪੜ੍ਹਾਈ ਵਿੱਚ ਰੁਚੀ ਹੋਣ ਕਰਕੇ ਕੰਮਕਾਰ ਦੇ ਸਿਲਸਿਲੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਰਾਏ ਭੋਜ ਦੀ ਤਲਵੰਡੀ ਵਿੱਚ ਆ ਗਏ। ਪਿਛਲੇ ਪਿੰਡ ਬਾਰੇ ਮੈਂ ਦੱਸ ਦਿੱਤਾ, ਬਹੁਤਾ ਜ਼ਿਕਰ ਵਾਰ ਵਾਰ ਕਰਨ ਦੀ ਲੋੜ ਨਹੀਂ। ਰਾਏ ਭੋਜ ਦੀ ਤਲਵੰਡੀ ਆਏ, ਰਾਏ ਭੋਏ ਇੱਕ ਹਿੰਦੂ ਰਾਜਪੂਤ ਸੀਗਾ, ਉਹਨੇ ਇਸਲਾਮਿਜ਼ਮ ਕਬੂਲ ਕੀਤਾ, ਜਾਨੀ ਕਨਵਰਟ ਹੋਇਆ। ਹਿੰਦੂ ਰਾਜਪੂਤ ਤੋਂ ਭੱਟੀ ਰਾਜਪੂਤ ਸੀ, ਉਹ ਤੋਂ ਬਦਲ ਕੇ ਮੁਸਲਮਾਨ ਹੋ ਗਿਆ। ਉਸਦੇ ਬਦਲੇ ਵਿੱਚ ਉਸਨੂੰ ਕੁਝ ਪਿੰਡਾਂ ਦੀ ਜਾਇਦਾਦ ਮਿਲੀ, ਜ਼ਮੀਨ ਮਿਲੀ। ਉਸਦਾ ਨਾਂ ਸੀ ਰਾਏ ਭੋਏ, ਉਹਦੇ ਨਾਂ ਦੇ ਉੱਤੇ ਹੀ ਨਗਰ ਬਣਿਆ ਰਾਏ ਭੋਏ ਦੀ ਤਲਵੰਡੀ। ਉਸ ਤੋਂ ਬਾਅਦ ਉਹਦਾ ਪੁੱਤਰ ਉਸ ਜ਼ਮੀਨ ਦਾ, ਉਸ ਜਾਇਦਾਦ ਦਾ ਮਾਲਕ ਬਣਿਆ। ਉਸਦੇ ਪੁੱਤਰ ਦਾ ਨਾਂ ਸੀ ਰਾਏ ਬੁਲਾਰ। ਰਾਏ ਬੁਲਾਰ ਉਹ ਸੱਜਣ ਸੀ ਜਿਸਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਆਪਣੀ ਕਿਰਤ ਵਿਰਤ ਨੂੰ ਲੈ ਕੇ ਰਾਏ ਭੋਏ ਦੀ ਤਲਵੰਡੀ, ਜਾਣੀ ਉਸ ਮੌਕੇ ਦੇ ਜੋ ਉਹਨਾਂ ਨਗਰਾਂ ਦਾ ਮਾਲਕ ਸੀ ਰਾਏ ਬੁਲਾਰ ਦੇ ਕੋਲ ਪਟਵਾਰੀ ਦੀ ਨੌਕਰੀ ਕਰਨ ਲੱਗ ਪਏ। ਕੰਮਕਾਰ ਬੜਾ ਚੰਗਾ ਸੀ, ਕਿਰਤ ਵਿਰਤ ਉੱਚੀ ਸੀ, ਪਰਮੇਸ਼ਰ ਵਾਹਿਗੁਰੂ ਨੇ ਮਿਹਰ ਕੀਤੀ, ਫਿਰ ਸਮਾਂ ਪਾ ਕੇ ਇਹਨਾਂ ਦਾ ਵਿਆਹ ਹੋਇਆ ਬਾਬਾ ਕਲਿਆਣ ਚੰਦ ਜੀ ਦਾ। ਵਿਆਹ ਵੀ ਉਸ ਭਾਗਾਂ ਵਾਲੀ, ਬਹੁਤ ਭਾਗਾਂ ਵਾਲੀ ਰੱਬੀ ਨੂਰ ਦੀ, ਜਿਹਨੂੰ ਕਹਿ ਦਿਓ ਕਿ ਜਿਹਦੇ ਵਿੱਚ ਰੱਬੀ ਤਾਕਤਾਂ ਸਨ, ਜਾਂ ਜਿਸ ਕੁੱਖ ਦੇ ਵਿੱਚੋਂ ਉਸ ਇਲਾਹੀ ਜੋਤ ਨੇ ਪ੍ਰਗਟ ਹੋਣਾ ਸੀ, ਉਹ ਧੰਨਤਾ ਦੀ ਯੋਗ ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਦਾ ਪੇਕੇ ਪਿੰਡ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਚਾਹਲ ਪਿੰਡ ਸੀਗਾ। ਗੁਰੂ ਨਾਨਕ ਦੇਵ ਜੀ ਦੀ ਮਾਤਾ, ਉਹਨਾਂ ਦੇ ਪਿਤਾ ਸਨ ਬਾਬਾ ਰਾਮਾ ਜੀ, ਭਾਈ ਰਾਮਾ ਜੀ। ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪ੍ਰਸੰਗ ਆਉਂਦੇ ਆ ਨਾ, ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਨਾ ਜੀ ਦਾ ਨਾਮ ਵੀ ਆਉਂਦਾ, ਸ਼੍ਰੀ ਨਾਨਕ ਜਨਨੀ ਪਿਤ ਰਾਮਾ, ਇਹ ਵਚਨ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦੇ ਅੱਗੇ ਪਿਤਾ, ਜਾਣੀ ਗੁਰੂ ਨਾਨਕ ਦੇਵ ਜੀ ਦੇ ਨਾਨਾ ਜੀ, ਸ਼੍ਰੀ ਨਾਨਕ ਜਨਨੀ ਪਿਤਰ ਰਾਮਾ ਮਾਮਾ ਮਾਤਲ ਕ੍ਰਿਸ਼ਨਾ ਨਾਮ ਬ੍ਰਹਮਾ, आप जी दे मामा जी सन उहदा नाम भी जिक्र आउंदा है मामा कृष्णा जी। सो इउं कहण तों भाव बाबा रामा जी दे घर विखे और माता भराई जी उहनां दा नाम लिखिया होया ग्रंथां विच आम नहीं मिलदा पर मैं महापुरखां कोलों इस गल दी प्रोड़ता भी कराई बाबा हरी सिंह जी रंधावे वाले महापुरखां तों। मैं कहा भी मैं भराई नाम सुनिया भी भराई गुरु नानक देव जी की नानी का नाम है वह कहिंदे हाँ मेरे को लिखा होया है यह नाम। गुरु नानक देव जी की गुरु नानक देव जी के नाना बाबा रामा जी नानी माता भराई जी उन्होंने ग्रह तीन बच्चों ने जन्म लिया वड्डी का नाम रखिया तृप्ता देवी जिन्हों आप माता तृप्ता कहने और एक होर पुत्री सी जिसका नाम रखे बीबी लखो और एक पुत्र सी दो तीयां तो बाद जिसका नाम रखे कृष्णा जी। गुरु नानक देव जी दे मामा कृष्णा जी मासी लखो जी माता तृप्ता जी। तृप्ता जी का विआह राय भोए की तलवंडी विच पटवारी लगे हुए सत्कारयोग बाबा कल्याण चंद जी नाल होया। गुरु नानक देव जी दे जिहड़े माता तृप्ता जी दे जिहड़े पेके परिवार दे सन जिन्हां विचों माता लखो सी माता लखो जो गुरु नानक देव जी दी मासी सी उहनां दे भी एक पुत्र होया बहुत वड्डा तपस्वी जिहनूं कुल दुनिया जाणदी है जिन्हां दा नाम बाबा राम थम्मण होया। अपने इलाके विच गुरद्वारा भी है उत्थे टकसाल दा स्थान है राम थम्मण जी। ਉਹ ਰਾਮ ਥੰਮਣ ਮਹਾਂਪੁਰਖ ਗੁਰੂ ਨਾਨਕ ਦੇਵ ਜੀ ਦੀ ਸਖੀ ਮਾਸੀ ਬੀਬੀ ਲੱਖੋ ਦੇ ਪੁੱਤਰ ਸਨ। ਗੁਰੂ ਨਾਨਕ ਦੇਵ ਜੀ ਦੇ ਮਾਮਾ ਮਾਮਾ ਕ੍ਰਿਸ਼ਨਾ ਜੀ ਵੀ ਬੜੇ ਸੱਚੇ ਜੀਵਨ ਵਾਲੇ ਉੱਚੇ ਜੀਵਨ ਵਾਲੇ ਸਨ। ਗੁਰੂ ਨਾਨਕ ਦੇ ਵਿਆਹ ਵਿੱਚ ਵੀ ਉਹਨਾਂ ਦਾ ਜ਼ਿਕਰ ਆਉਂਦਾ ਕਿ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੜ੍ਹੇ ਸਨ ਮਾਮਾ ਕ੍ਰਿਸ਼ਨਾ ਜੀ। ਸੁਰਹੁ ਵਿਚਾਰ ਮਾਤਾ ਤ੍ਰਿਪਤਾ ਦਾ ਵਿਆਹ ਹੋਇਆ ਬੜੇ ਸੁੱਖਾਂ ਨਾਲ ਚੈਨ ਨਾਲ। ਆਪ ਜੀ ਰਾਏ ਭੋਏ ਦੀ ਤਲਵੰਡੀ ਵਿਖੇ ਰਹਿਣ ਲੱਗ ਪਏ। ਮਾਤਾ ਤ੍ਰਿਪਤਾ ਜੀ ਔਰ ਬਾਬਾ ਕਲਿਆਣ ਚੰਦ ਜੀ ਦੀ ਇੱਕੋ ਹੀ ਅਰਦਾਸ ਸੀ ਕਿ ਹੇ ਭਗਵਾਨ ਹੇ ਪਰਮਾਤਮਾ ਸਾਡੇ 'ਤੇ ਮਿਹਰ ਕਰੋ ਕਿਰਪਾ ਕਰੋ। ਅਸੀਂ ਆਪਣੀ ਕਿਰਤ ਵਿਰਤ ਕਰੀ ਜਾਂਦੇ ਹਾਂ ਪਰ ਸਾਡੇ 'ਤੇ ਇਹ ਮਿਹਰ ਕਰੋ ਕਿ ਅਸੀਂ ਤਰ ਜਾਈਏ ਇਹ ਮਨੁੱਖਾ ਜੀਵਨ ਸਾਡਾ ਸਫਲ ਹੋ ਜਾਵੇ। ਇੱਥੋਂ ਤੱਕ ਗੁਰੂ ਨਾਨਕ ਦੇਵ ਜੀ ਦੀ ਦਾਦੀ ਔਰ ਦਾਦਾ ਸ਼ਿਵ ਰਾਮ ਜੀ ਅਤੇ ਬਨਾਰਸੀ ਜੀ ਵੀ ਇਹ ਅਰਦਾਸ ਕਰਦੇ ਸਨ ਕਿ ਅਸੀਂ ਸੁਣਿਆ ਹੈ ਕਿ ਇਹ ਪਰਮਾਤਮਾ ਤੂੰ ਅਵਤਾਰ ਧਾਰ ਕੇ ਯਦਾ ਯਦਾ ਹੀ ਧਰਮਸ ਗਿਲਾ ਨਿਰਭਵਤੀ ਭਾਰਤ ਵੀ ਜਦੋਂ ਜਦੋਂ ਕਿਤੇ ਭਾਰਤ ਜਾਂ ਕਿਤੇ ਵੀ ਧਰਮ ਦੀ ਹਾਨੀ ਹੁੰਦੀ ਆ ਉੱਥੇ ਤੂੰ ਅਵਤਾਰ ਧਾਰ ਕੇ ਆਉਣਾ ਕਿਰਪਾ ਕਰ ਜੇ ਕਿਰ ਸਾਡੇ ਕੁੱਲ ਵਿੱਚ ਕਿਤੇ ਇਹ ਪਰਮਾਤਮਾ ਤੂੰ ਅਵਤਾਰ ਧਾਰੇ ਅਸੀਂ ਵੀ ਧੰਨ ਹੋ ਜਾਈਏ। ਉਹਨਾਂ ਦੀ ਅਰਦਾਸ ਵੀ ਸੀ ਮਾਤਾ ਪਿਤਾ ਦੀ ਵੀ ਅਰਦਾਸ ਸੀ ਅਤੇ ਫਿਰ ਜਦੋਂ ਇੰਨੀਆਂ ਅਰਦਾਸਾਂ ਪੂਰੀ ਧਰਤੀ ਨੇ ਅਰਦਾਸਾਂ ਕੀਤੀਆਂ ਪੁਕਾਰਾਂ ਕੀਤੀਆਂ ਅਤੇ ਪਰਮਾਤਮਾ ਨੇ ਸੁਣੀ ਭਾਈ ਗੁਰਦਾਸ ਜੀ ਲਿਖਦੇ ਆ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਅਤੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਅਰਦਾਸ ਪੁਕਾਰ ਸੁਣੀ ਔਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇਸ ਦੁਨੀਆਂ 'ਤੇ ਭੇਜਿਆ। ਰਾਏ ਭੋਏ ਦੀ ਤਲਵੰਡੀ ਵਿੱਚ ਉਹ ਭਾਗਾਂ ਵਾਲਾ ਦਿਨ ਆਇਆ ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਗਵਾਹੀ ਤੋਂ ਵੱਡੀ ਤਾਂ ਕੋਈ ਗਵਾਹੀ ਨਹੀਂ ਹੈ ਨਾ। ਕਾਰਤਿਕ ਮਾਸ ਰੁੱਤ ਸਰਦ ਪੂਰਨਮਾਸ਼ੀ ਆਠ ਜਾਮ ਸਾਠ ਕਰੀ ਆਜ ਤੇਰੀ ਵਾਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੱਤਕ ਦਾ ਮਹੀਨਾ ਸੀ ਸਰਦ ਦੀ ਰੁੱਤ ਸੀ ਕੱਤੇ ਦੇ ਮਹੀਨੇ ਦੀ ਪੂਰਨਮਾਸ਼ੀ ਸੀ ਜੋ ਅੱਜ ਦਾ ਦਿਨ ਬਣਦਾ। ਕਾਰਤਿਕ ਕੱਤਕ ਦੇ ਮਹੀਨੇ ਪੂਰਨਮਾਸ਼ੀ ਵਾਲੀ ਰਾਤ ਚੰਦਰਮਾ ਫੁੱਲ ਚੜ੍ਹਿਆ ਹੋਇਆ ਸੀ ਫੁੱਲ ਮੂਨ ਸੀ ਸਰਦ ਜੀ ਦੀ ਠੰਡੀ ਠੰਡ ਜੀ ਜਿਵੇਂ ਹੋ ਜਾਂਦੀ ਹੈ ਇਹ ਰੁੱਤ ਸੀ ਅਤੇ ਕਹਿੰਦੇ ਇਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਜਾਂ ਇਉਂ ਕਹਿ ਲਓ ਕੱਤਕ ਦੀ ਪੂਰਨਮਾਸ਼ੀ ਬਿਕਰਮੀ ਸੰਮਤ 1526 ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਅਵਤਾਰ ਧਾਰਿਆ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਗੱਲ ਮੈਂ ਭਾਈ ਗੁਰਦਾਸ ਜੀ ਦੀ ਗਵਾਹੀ ਤਾਂ ਦਿੱਤੀ ਹੈ ਕਿਉਂਕਿ ਸਾਡੇ ਵਿਦਵਾਨਾਂ ਵਿੱਚ ਵੀ ਕੁਝ ਵਿਦਵਾਨ ਇਸ ਤਰ੍ਹਾਂ ਮੰਨਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਿਹੜਾ ਵਿਸਾਖ ਵਿੱਚ ਹੋਇਆ ਉਹਨਾਂ ਲਿਖ ਵੀ ਦਿੱਤਾ ਗ੍ਰੰਥ ਜਿਨ੍ਹਾਂ ਵਿੱਚੋਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ਕੱਤਕ ਨਹੀਂ ਵਿਸਾਖ ਲਿਖੀ ਹੋਈ ਹੈ। ਪਰ ਕੱਤਕ ਨਹੀਂ ਵਿਸਾਖ ਲਿਖਣ ਤੋਂ ਬਾਅਦ ਕੰਮ ਰੁਕਿਆ ਨਹੀਂ। ਇੱਕ ਪੰਥ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਗਿਆਨੀ ਈਸ਼ਰ ਸਿੰਘ ਨਾਰਾ, ਦਿੱਲੀ ਦੇ ਰਹਿਣ ਵਾਲੇ ਸੀ, ਮਹਾਨ ਵਿਦਵਾਨ ਸੀ। ਉਹਨਾਂ ਦੀਆਂ ਕਈ ਕਿਤਾਬਾਂ ਔਰ ਗ੍ਰੰਥ ਨੇ, ਦਾਸ ਨੇ ਪੜ੍ਹੀਆਂ ਨੇ, ਜਿਵੇਂ ਪੰਥਕ ਮੁਕੱਦਮਾ ਵੀ ਪੁਸਤਕ ਮੇਰੇ ਕੋਲ ਵੀ ਹੈਗੀ ਹੈ, ਅਤੇ ਜ਼ਫਰਨਾਮਾ, ਸਫਰਨਾਮਾ ਅਤੇ ਹੋਰ। ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦੀ ਦਸਮ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਟੀਕਾ ਅਤੇ ਹੋਰ ਕਈ ਕਿਤਾਬਾਂ ਦੇ ਵਿੱਚੋਂ ਇੱਕ ਮਹਾਨ ਇਤਿਹਾਸਕ ਗ੍ਰੰਥ ਹੈ ਜਿਹਦਾ ਨਾਮ ਹੈ ਵਿਸਾਖ ਨਹੀਂ ਕੱਤਕ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੇ ਕੀਤੇ ਸਾਰੇ ਸਵਾਲਾਂ ਦਾ ਜਵਾਬ ਉਹਨਾਂ ਦਿੱਤਾ ਉਹਦੇ ਵਿੱਚ, ਜਿਹਦੇ ਉੱਤੇ ਪੰਥ ਦੇ ਵੱਡੇ ਵੱਡੇ ਵਿਦਵਾਨਾਂ ਨੇ ਆਪਣੀ ਰਾਏ ਦਿੱਤੀ ਹੈ। ਉਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇਹ ਗੱਲ ਲਿਖੀ ਹੈ ਉਹਦੇ ਸ਼ੁਰੂਆਤ ਵਿੱਚ ਵੀ, ਮੈਨੂੰ ਇਹ ਸਾਰੀ ਕਿਤਾਬ ਉਹਨਾਂ ਪੜ੍ਹ ਕੇ ਸੁਣਾਈ। ਜਦੋਂ ਮੈਂ ਪੜ੍ਹਿਆ ਤਾਂ ਮੇਰਾ ਹਿਰਦਾ ਆਸ਼ਸ਼ ਕਰ ਉੱਠਿਆ ਵੀ ਇਤਨੀ ਖੋਜ ਅਤੇ ਇੰਨੇ ਭੁਲੇਖੇ ਜੋ ਪਹਿਲਾਂ ਪਏ ਹੋਏ ਸਨ ਇਹਨਾਂ ਸਾਰੇ ਕੱਢ ਦਿੱਤੇ। ਤਾਂ ਇਸ ਲਈ ਭਾਈ ਗੁਰਦਾਸ ਜੀ ਦੀ ਗਵਾਹੀ ਤੋਂ ਉੱਤੇ ਕੋਈ ਗਵਾਹੀ ਨਹੀਂ ਪੈ ਸਕਦੀ ਅਤੇ ਭਾਈ ਗੁਰਦਾਸ ਜੀ ਨੇ ਕੱਤਕ ਦੀ ਪੂਰਨਮਾਸ਼ੀ ਮੰਨਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ। ਹੁਣ ਅਵਤਾਰ ਧਾਰਨ ਦੇ ਕੁਝ ਇਤਿਹਾਸਕ ਹਵਾਲੇ ਔਰ ਕੁਝ ਇਤਿਹਾਸਕ ਸਾਖੀਆਂ ਗੁਰੂ ਪਾਤਸ਼ਾਹ ਜੀ ਦੇ ਜੀਵਨ 'ਤੇ ਗੱਲ ਕਰ ਰਹੇ ਹਾਂ। ਇਤਿਹਾਸਕਾਰਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਆਉਣ ਦੀ ਇਤਨੀ ਤਾਰੀਫ ਔਰ ਵਡਿਆਈ ਕੀਤੀ ਹੈ ਕਿ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ, ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਆਉਣਾ ਸੀ ਰਾਏ ਭੋਜ ਦੀ ਤਲਵੰਡੀ ਦੇ ਆਲੇ ਦੁਆਲੇ, ਅਚਾਨਕ ਹੀ ਕਹਿੰਦੇ ਫੁੱਲ ਖਿੜ ਪਏ ਆਪਣੇ ਆਪ। ਬਾਗਾਂ ਦੇ ਵਿੱਚ ਫੁੱਲ ਖਿੜ ਪਏ, ਜਿਹੜੇ ਰੁੱਖ ਸੁੱਕ ਗਏ ਸਨ ਸੁੱਕੇ ਰੁੱਖ ਹਰੇ ਹੋ ਗਏ। ਹਵਾਵਾਂ ਦੇ ਵਿੱਚ ਖੁਸ਼ਬੂ ਔਰ ਮਹਿਕ ਫੈਲ ਗਈ। ਨਦੀਆਂ ਪਾਣੀ ਉਸ ਸਮੇਂ ਕੁਝ ਸਮੇਂ ਲਈ ਦੁੱਧ ਵਾਂਗੂ ਵਹਿਣ ਲੱਗ ਪਈਆਂ, ਜਾਂ ਇਉਂ ਕਹਿ ਲਓ ਜਿਸ ਮਨੁੱਖ ਨੇ ਉਦੋਂ ਪਾਣੀ ਪੀਤਾ, ਪਾਣੀ ਨੇ ਦੁੱਧ ਦਾ ਕੰਮ ਕੀਤਾ ਅਤੇ ਕੁਝ ਲੂਲੇ ਲੰਗੜੇ ਜਿਨ੍ਹਾਂ ਨੂੰ ਦਿਖਦਾ ਨਹੀਂ ਸੀ ਉਹਨਾਂ ਨੂੰ ਦਿਸਣ ਲੱਗ ਪਿਆ, ਕੁਝ ਬਿਮਾਰ ਲੋਕ ਠੀਕ ਹੋ ਗਏ। ਉਸ ਘੜੀ ਅੰਮ੍ਰਿਤ ਵੇਲਾ ਸੀ। ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਅਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਰਾਏ ਭੋਜ ਦੀ ਤਲਵੰਡੀ, ਯਾਦ ਰੱਖਿਓ ਜਿਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ। ਨਨਕਾਣਾ, ਪਹਿਲਾਂ ਉਹਨੂੰ ਨਾਨਕ ਆਇਣਾ ਫਿਰ ਨਨਕਾਣਾ, ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ। ਇਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਬਾਅਦ ਰਾਏ ਬੁਲਾਰ ਜੀ ਨੇ ਇਹਦਾ ਨਾਂ ਨਨਕਾਣਾ ਸਾਹਿਬ ਰੱਖ ਦਿੱਤਾ ਸੀ। ਕੌਣ ਬੰਦਾ ਹੁੰਦਾ ਜੀ ਆਪਣੇ ਪਿਤਾ ਦਾ ਨਾਂ 'ਤੇ ਹਰ ਕੋਈ ਰੱਖਣਾ ਚਾਹੁੰਦਾ ਵੀ ਮੇਰੇ ਪਿਤਾ ਦਾ ਨਾਮ ਹੋਵੇ? ਪਰ ਰਾਏ ਬੁਲਾਰ ਜੀ ਜੋ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪ੍ਰਭਾਵਿਤ ਸਨ, ਉਮਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ 29 ਵਰੇ ਵੱਡੇ ਸੀਗੇ। ਰਾਏ ਭੋਇ ਜੀ, ਰਾਏ ਬੁਲਾਰ ਜੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਲਗਭਗ 29 ਸਾਲ ਉਮਰ ਸੀ ਉਹਨਾਂ ਦੀ, ਗੁਰੂ ਨਾਨਕ ਦੇਵ ਜੀ ਦੇ ਪਿਤਾ ਦੇ ਬਰਾਬਰ ਦੇ ਸੀ, ਹਮ ਉਮਰ ਸੀਗੇ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਹੋਣਾ ਨੇ ਆਪਣੇ ਸ਼ਬਦ ਗੁਰੂ ਗੁਰਜਾਣੀ ਆ ਉਹਦੇ ਵਿੱਚ ਜਦੋਂ ਬਾਣੀਕਾਰਾਂ ਦਾ ਬਿਓਰਾ ਦਿੱਤਾ ਉਹਦੇ ਵਿੱਚ ਇਹ ਜ਼ਿਕਰ ਕੀਤਾ ਬਹੁਤ ਖਾਸ ਕਰਕੇ। ਅਤੇ ਵੱਡੇ ਸਨ ਪਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਐਸਾ ਕਬੂਲਿਆ, ਆਪਣੇ ਜਿਉਂਦੇ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਂ 'ਤੇ ਆਪਣਾ ਨਗਰ ਸੀ ਜਿਹੜਾ ਉਹਦਾ ਨਾਂ ਬਦਲ ਦਿੱਤਾ। ਰਹੋ ਵਿਚਾਰ, ਜਿਸ ਦਿਨ ਗੁਰੂ ਨਾਨਕ ਦੇਵ ਜੀ ਦੀ ਆਮਦ ਹੋਈ ਵਿਦਵਾਨਾਂ ਨੇ ਇਹ ਲਿਖਿਆ ਕਿ ਉਸ ਦਿਨ ਘਰ ਵਿੱਚ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕਵੀਰਾਜ ਕਵੀ ਸੰਤੋਖ ਸਿੰਘ ਨੇ ਲਿਖਿਆ ਵੀ 8 ਮੁਖੀਆ ਦੀਵਾ ਜਾਂ ਚੌ ਮੁਖੀਏ 2 ਦੀਵੇ ਘਰ ਵਿੱਚ ਲੱਗੇ ਹੋਏ ਸਨ। ਘਰ ਵਿੱਚ ਦੀਵੇ ਇੰਨੇ ਲੱਗੇ ਹੋਏ ਸਨ ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਸਾਰੇ ਵਿਦਵਾਨ ਇੱਕ ਰਾਏ ਨੇ, ਕਹਿੰਦੇ ਵੀ ਘਰ ਵਿੱਚ ਉਹ ਦੀਵਿਆਂ ਦਾ ਚਾਨਣ ਸੀ ਜਿਹੜਾ ਉਹ ਮੱਧਮ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਵੇਲੇ। ਘਰ ਵਿੱਚ ਐਸਾ ਮਹਾਨ ਚਾਨਣ ਔਰ ਮਹਾਨ ਲਾਈਟ ਔਰ ਰੋਸ਼ਨੀ ਹੋਈ। ਜਦੋਂ ਆਪ ਜੀ ਦਾ ਅਵਤਾਰ ਹੋਇਆ ਘਰ ਵਿੱਚ ਬਾਹਰ ਬੈਠੇ ਬਾਬਾ ਕਲਿਆਣ ਚੰਦ ਆਪ ਜੀ ਦੇ ਪਿਤਾ ਉਡੀਕ ਕਰ ਰਹੇ ਸਨ ਵੀ ਦੌਲਤਾਂ ਨਾਂ ਦੀ ਦਾਈ ਇੱਕ ਮੁਸਲਮਾਨ ਦਾਈ ਹੈ, ਇਹ ਇਹਨੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਆ। ਇਹ ਅਕਸਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਕਿਹਾ ਕਰਦੀ ਸੀ ਕਿ ਪਟਵਾਰੀ ਸਾਹਿਬ, ਮੈਂ ਜਦ ਤੁਹਾਡੇ ਘਰ ਆਉਣਾ, ਤੁਹਾਡੇ ਘਰ ਆਉਣਾ ਹੈ ਅਤੇ ਮੈਂ ਰੱਜ ਕੇ ਜਾਣਾ, ਮੈਨੂੰ ਖੁੱਲ੍ਹਾ ਦਾਨ ਕਰਿਓ ਤੁਸੀਂ। ਬਾਬਾ ਕਲਿਆਣ ਚੰਦ ਜੀ ਹਮੇਸ਼ਾ ਕਿਹਾ ਕਰਦੇ ਕਿ ਦੌਲਤਾਂ ਤੂੰ ਫਿਕਰ ਨਾ ਕਰ, ਜਦੋਂ ਤੂੰ ਸਾਡੇ ਘਰੋਂ ਜਾਏਂਗੀ ਰੱਜ ਕੇ ਅਤੇ ਖੁਸ਼ ਹੋ ਕੇ ਜਾਏਂਗੀ। ਉਹ ਸੇਵਾ ਕਰਦੀ ਬਾਹਰ ਸੁਨੇਹਾ ਭੇਜ ਦਿੱਤਾ ਕਿ ਪੁੱਤਰ ਨੇ ਜਨਮ ਲਿਆ, ਤੂੰ ਜਿਸ ਵੇਲੇ ਵਿਹਲੀ ਹੋ ਕੇ ਦਿਨ ਚੜ੍ਹੇ ਜੇ ਬਾਹਰ ਆਈ ਅਤੇ ਬਾਬਾ ਕਲਿਆਣ ਚੰਦ ਮਹਿਤਾ ਜੀ ਪਟਵਾਰੀ ਜੀ ਨੇ ਬਾਹਰ ਸਮਾਨ ਰਖਾਇਆ ਸੀ, ਇੱਕ ਮੰਜਾ ਵਿਛਾ ਕੇ ਉਹਦੇ ਉੱਤੇ ਸਮਾਨ ਰੱਖਿਆ ਹੋਇਆ ਸੀ। ਦੌਲਤਾਂ ਦਾਈ ਆਈ ਅਤੇ ਆ ਕੇ ਉਹਨੇ ਇੰਨੀ ਲਫ਼ਜ਼ ਆਖੇ, ਪਟਵਾਰੀ ਸਾਹਿਬ ਮਹਿਤਾ ਜੀ ਵਧਾਈ ਹੋਵੇ, ਇੰਨੇ ਹੀ ਵਚਨ ਕਹੇ ਅਤੇ ਉਹਦਾ ਗਲਾ ਰੁਕ ਗਿਆ ਸਾਧ ਸੰਗਤ। ਜਦੋਂ ਗਲਾ ਰੁਕ ਗਿਆ, ਰੋਣ ਲੱਗ ਪਈ, ਪਟਵਾਰੀ ਸਾਹਿਬ ਨੇ ਪੁੱਛਿਆ ਵੀ ਸਭ ਸੁੱਖ ਤਾਂ ਹੈ, ਤੂੰ ਕਹਿੰਦੀ ਸੀ ਵੀ ਜੋ ਮੈਂ ਮੰਗਾਂਗੀ ਉਹ ਦਿਓ, ਤੂੰ ਪਹਿਲਾਂ ਤਾਂ ਮੈਂ ਤੈਨੂੰ ਆਪਣੇ ਵੱਲੋਂ ਦਿਆਂਗਾ, ਆਹ ਚੱਕ ਕੱਪੜੇ, ਆਹ ਚੱਕ ਦਾਣੇ, ਆਹ ਚੱਕ ਸ਼ੱਕਰ, ਆਹ ਇੰਨੇ ਪੈਸੇ ਆ, ਆਹ ਇੰਨੀਆਂ ਚੀਜ਼ਾਂ ਨੇ, ਆਹ ਤਾਂ ਲੈ ਅਤੇ ਹੁਣ ਜੋ ਤੂੰ ਮੰਗੇ ਉਹ ਤੈਨੂੰ ਦਿਆਂ ਮੈਂ, ਦੱਸ ਕੀ ਚਾਹੁੰਦੀ ਹਾਂ। ਅਤੇ ਚੁੱਪ ਕਿਉਂ ਕਰ ਗਈ? ਉਸ ਦੌਲਤਾਂ ਨੇ ਬੜੇ ਪ੍ਰੇਮ ਭਰੇ ਲਹਿਜੇ ਵਿੱਚ ਔਰ ਬੜੇ ਅਸਚਰਜਮਈ ਭਾਸ਼ਾ ਵਿੱਚ ਵਚਨ ਕਰਦਿਆਂ ਹੋਏ ਆਖਿਆ, ਕਹਿੰਦੀ ਬਾਬਾ ਪਤਾ ਨਹੀਂ ਮੇਰੇ ਮਾਪਿਆਂ ਨੇ ਮੇਰਾ ਨਾਂ ਦੌਲਤਾਂ ਕਿਉਂ ਰੱਖ ਦਿੱਤਾ, ਸਾਰੀ ਜ਼ਿੰਦਗੀ ਗਰੀਬੀ ਹੰਢਾਈ, ਲੋਕਾਂ ਦੇ ਲਾਹੇ ਹੋਏ ਕੱਪੜੇ ਪਾਉਂਦੀ ਰਹੀ, ਮਨ ਵਿੱਚ ਇਹ ਆਸਾ ਸੀ ਵੀ ਤੇਰੇ ਘਰ ਆਵਾਂਗੀ, ਖੁੱਲ੍ਹ ਕੇ ਮੰਗ ਕੇ ਦਾਨ ਲੈ ਕੇ ਜਾਵਾਂਗੀ, ਪਰ ਹੁਣ ਮੈਂ ਤੈਨੂੰ ਬੇਨਤੀ ਕਰਦੀ, ਮੈਨੂੰ ਆ ਕੁਝ ਵੀ ਨਹੀਂ ਚਾਹੀਦਾ ਤੇਰਾ। ਬਾਬਾ ਜੀ ਕਹਿਣ ਲੱਗੇ, ਕੀ ਗੱਲ ਦੌਲਤਾਂ ਥੋੜ੍ਹਾ, ਤੈਨੂੰ ਹੋਰ ਦੇ ਦਿਆਂਗਾ, ਤੂੰ ਬੋਲਤੇ ਸਹੀ। ਕਹਿਣ ਲੱਗੀ, ਥੋੜ੍ਹਾ ਨਹੀਂ, ਤੇਰੇ ਪੁੱਤਰ ਦੇ ਦਰਸ਼ਨ ਕਰਕੇ ਸੱਚੀ ਮੈਂ ਦੌਲਤਮੰਦ ਹੋ ਗਈ, ਮੇਰੇ ਅੰਦਰ ਦੀ ਭੁੱਖ ਲੱਥ ਗਈ, ਜਦੋਂ ਤੇਰੇ ਪੁੱਤਰ ਦੇ ਦਰਸ਼ਨ ਕੀਤੇ ਹੈ ਮੈਂ ਸੱਚੀ ਦੌਲਤ ਵਾਲੀ ਹੋ ਗਈ। ਮੈਨੂੰ ਲੋਕ ਦੌਲਤਾਂ ਕਹਿੰਦੇ ਸਨ। ਇੱਦਾਂ ਦੀਆਂ ਗੱਲਾਂ ਜਦੋਂ ਉਹਨੇ ਕੀਤੀਆਂ, ਸਾਧ ਸੰਗਤ ਦੌਲਤਾਂ ਦਾਈ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਲਿਖਿਆ, ਗੁਰਪੁਰਬ ਗਾਥਾਵਾਂ ਵਿੱਚ ਗਿਆਨੀ ਜਸਵੰਤ ਸਿੰਘ ਹੋਣਾ ਲਿਖਿਆ, ਪ੍ਰਮੁੱਖ ਸਿੱਖ ਸ਼ਖਸੀਅਤਾਂ ਜਦੋਂ ਜੀਵਨ ਪੜ੍ਹੋ ਉਹਦੇ ਵਿੱਚ ਵੀ, ਅਤੇ ਹੋਰ ਪੁਰਾਤਨ ਇਤਿਹਾਸਕ ਜੀਵਨੀਆਂ ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਦੀ ਪੜ੍ਹੋ, ਉਹਦੇ ਵਿੱਚ ਵੀ ਲਿਖਿਆ, ਸਾਰੇ ਵਿਦਵਾਨਾਂ ਨੇ ਉਹਦਾ ਜ਼ਿਕਰ ਕੀਤਾ ਦੌਲਤਾਂ ਦਾਈ ਦਾ। ਬਾਬਾ ਕਲਿਆਣ ਚੰਦ ਜੀ ਚੁੱਪ ਕਰ ਰਹੇ ਅਤੇ ਸਵੇਰ ਹੁੰਦਿਆਂ ਨੂੰ, ਦਿਨ ਚੜ੍ਹਦਿਆਂ ਨੂੰ ਨਗਰ ਦੇ ਇੱਕ ਬਹੁਤ ਵੱਡੇ ਭਜਨ ਬੰਦਗੀ ਵਾਲੇ ਵਿਦਵਾਨ ਸਨ, ਪੰਡਿਤ ਹਰਦਿਆਲ ਜੀ। ਪੰਡਿਤ ਹਰਦਿਆਲ ਜੀ, ਕਈ ਬੰਦਿਆਂ ਨੂੰ ਪੰਡਿਤ ਨਾਮ ਤੋਂ ਹੀ ਸਤ ਸੰਗਤ ਜੀ ਥੋੜ੍ਹਾ ਐਲਰਜੀ ਹੁੰਦੀ ਹੈ, ਅਸਲ ਰੂਪ ਵਿੱਚ ਉਹਨਾਂ ਸਮਿਆਂ ਦੇ ਵਿੱਚ ਪੜ੍ਹੇ ਲਿਖੇ ਜ਼ਿਆਦਾ ਪੰਡਿਤ ਔਰ ਬ੍ਰਾਹਮਣ ਹੀ ਹੁੰਦੇ ਸਨ, ਆਮ ਲੋਕਾਂ ਨੂੰ ਪੜ੍ਹਨ ਦਾ ਜ਼ਿਆਦਾ ਸ਼ੌਂਕ ਵੀ ਨਹੀਂ ਹੁੰਦਾ ਸੀ ਅਤੇ ਸਹੂਲਤਾਂ ਵੀ ਨਹੀਂ ਹੁੰਦੀਆਂ ਸਨ, ਅਤੇ ਹਰੇਕ ਬੰਦੇ ਨੂੰ ਪੜ੍ਹਨ ਦੀ ਇਜਾਜ਼ਤ ਅਤੇ ਆਗਿਆ ਵੀ ਨਹੀਂ ਸੀ ਹੁੰਦੀ, ਬ੍ਰਾਹਮਣ ਹੀ ਜ਼ਿਆਦਾ ਪੜ੍ਹਿਆ ਕਰਦੇ ਸਨ। ਅਤੇ ਜਦੋਂ ਕਿਸੇ ਦੇ ਘਰ ਕਿਸੇ ਬੱਚੇ ਨੇ ਜਨਮ ਲੈਣਾ ਅਤੇ ਇਹੀ ਉਹਦਾ ਸਾਰਾ ਹਿਸਾਬ ਕਿਤਾਬ, ਜਿਹਨੂੰ ਅੱਜ ਕੱਲ੍ਹ ਵੀ ਆਪਾਂ ਕੋਈ ਕਿਸੇ ਦਾ ਬੱਚਾ ਜਨਮ ਲੈਂਦਾ ਉਹਦਾ ਰਿਕਾਰਡ ਰੱਖਦੇ ਨਹੀਂ ਹਸਪਤਾਲਾਂ ਵਿੱਚ, ਨਾਲ ਦੀ ਨਾਲ ਪੁੱਛਦੇ ਬੱਚੇ ਦਾ ਨਾਂ ਕੀ ਰੱਖਿਆ, ਫਿਰ ਬਰਥ ਸਰਟੀਫਿਕੇਟ ਬਣਦਾ। ਅੱਜ ਤੋਂ 50 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਚੌਂਕੀਦਾਰ ਹੁੰਦਾ ਸੀ, ਉਹ ਬਰਥ ਸਰਟੀਫਿਕੇਟ ਦਿੰਦਾ ਸੀ ਬਣਾ ਕੇ। ਉਦੋਂ ਪਹਿਲਾਂ, ਅੱਜ ਤੋਂ 556 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦੀ, ਉਦੋਂ ਨਗਰ ਦੇ ਪਿੰਡ ਦੇ ਜੇ ਕੋਈ ਵਿਦਵਾਨ ਪੰਡਿਤ ਬ੍ਰਾਹਮਣ ਹੁੰਦੇ ਸਨ ਉਹ ਬੱਚੇ ਦਾ ਰਿਕਾਰਡ ਰੱਖਦੇ ਸਨ। ਪੰਡਿਤ ਨੂੰ ਸੱਦਿਆ ਗਿਆ, ਪੰਡਿਤ ਦਾ ਨਾਂ ਸੀ ਪੰਡਿਤ ਹਰਦਿਆਲ, ਵਿਦਵਾਨ ਬੜਾ ਸੀ ਉਹ, ਬੜੇ ਸਬਰ ਸੰਤੋਖ ਵਾਲਾ। ਉਹਨੂੰ ਸੱਦਿਆ ਗਿਆ ਅਤੇ ਆਖਿਆ ਪਟਵਾਰੀ ਜੀ ਨੇ ਕਿ ਮੇਰੇ ਘਰ ਪੁੱਤਰ ਹੋਇਆ, ਉਹਨਾਂ ਆਖਿਆ ਵੀ ਮੈਨੂੰ ਤੁਹਾਡਾ ਪੁੱਤਰ ਹੋਇਆ ਉਹਦੇ ਦਰਸ਼ਨ ਕਰਾਓ। ਦੌਲਤਾਂ ਨੂੰ ਆਵਾਜ਼ ਮਾਰੀ ਵੀ ਦੌਲਤਾਂ ਬੱਚੇ ਨੂੰ ਲੈ ਕੇ ਆ। ਉਹ ਜਦੋਂ ਲੈ ਕੇ ਆਈ ਅਤੇ ਉਹਨੇ ਦਰਸ਼ਨ ਕੀਤੇ, ਹੈਰਾਨ ਹੋ ਗਿਆ। ਜੋ ਗ੍ਰੰਥਾਂ 'ਚ ਲਿਖਿਆ ਮੇਰੇ ਆਪਣੇ ਤਾਂ ਕੋਈ ਲਫਜ਼ ਨਹੀਂ ਹਨ, ਨਾ ਮੈਂ ਉਦੋਂ ਕੋਲ ਸੀਗਾ, ਪਰ ਵਿਦਵਾਨਾਂ ਨੇ ਲਿਖੀਆਂ ਗੱਲਾਂ ਨੇ, ਇਤਿਹਾਸ ਗਵਾਹੀ 'ਤੇ ਚੱਲਦਾ ਹੁੰਦਾ। ਇਤਿਹਾਸ ਵਿੱਚ ਲਿਖਿਆ ਹੈ ਕਿ ਉਸਨੇ ਦਰਸ਼ਨ ਕਰਕੇ ਬਾਬਾ ਕਲਿਆਣ ਚੰਦ ਮਹਿਤਾ ਜੀ ਨੂੰ ਆਖਿਆ, ਪਟਵਾਰੀ ਜੀ, ਤੁਹਾਡਾ ਜੋ ਪੁੱਤਰ ਹੈ ਇਹ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਬਣੇਗਾ, ਇਹਦੇ ਸਿਰ 'ਤੇ ਛਤਰ ਝੂਲੇਗਾ, ਜਾਂ ਫਿਰ ਇਹਦੇ ਅੱਗੇ ਦੁਨੀਆ ਸਲਾਮਾਂ ਕਰੇਗੀ, ਇਹ ਵੱਡਾ ਭਾਰੀ ਅਵਤਾਰੀ ਪੁਰਖ ਹੈ, ਇਹਦੇ ਵਰਗਾ ਪਹਿਲਾਂ ਕਦੇ ਹੋਇਆ ਨਹੀਂ। ਔਰ ਇਤਿਹਾਸ ਦੇ ਬੋਲ ਹਨ, ਗੋ ਗਿਰ ਸਾਗਰ ਮਾਰਗ ਦੇਈ, ਤੇਰਾ ਪੁੱਤਰ ਜੇ ਪਹਾੜਾਂ ਵੱਲ ਜਾਏਗਾ ਉਹਨੂੰ ਪਹਾੜ ਰਾਹ ਦੇਣਗੇ, ਪੱਧਰੇ ਰਾਹਾਂ 'ਤੇ ਜਾਏਗਾ ਅਤੇ ਪੱਧਰੇ ਰਾਹ ਰਸਤਾ ਦੇਣਗੇ, ਜੇ ਤੇਰਾ ਪੁੱਤਰ ਸਾਗਰਾਂ ਅਤੇ ਸਮੁੰਦਰਾਂ ਵੀ ਦੀ ਲੰਘੇਗਾ, ਸਮੁੰਦਰ ਵੀ ਤੇਰੇ ਪੁੱਤ ਨੂੰ ਰਾਹ ਦੇਣਗੇ। ਬਾਬਾ ਕਲਿਆਣ ਚੰਦ ਇਹ ਕੋਈ ਆਮ ਹਸਤੀ ਨਹੀਂ। ਬਾਬਾ ਕਲਿਆਣ ਚੰਦ ਜੀ ਨੇ ਆਖਿਆ, ਨਾਮ ਕੀ ਰੱਖੀਏ? ਉਹਨਾਂ ਆਖਿਆ, ਮੈਂ ਸੋਚ ਕੇ ਦੱਸਾਂਗਾ ਨਾਮ ਕੀ ਹੈ। ਕੁਝ ਦਿਨਾਂ ਬਾਅਦ ਉਸਨੇ ਨਾਮ ਦੱਸਿਆ, ਇਹਨਾਂ ਦਾ ਨਾਮ ਨਾਨਕ ਰੱਖ ਦਿਓ। ਨਾਮ ਦੇ ਉੱਤੇ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਬੜੀ ਲੰਮੀ ਚੌੜੀ ਵਿਆਖਿਆ ਆਉਂਦੀ ਹੈ ਵੀ ਨਾਮ ਰੱਖਿਆ ਗਿਆ ਜਾਂ ਕਿਵੇਂ। ਇਹਦੇ ਬਾਰੇ ਬਸ ਇੱਕ ਟੂਕ ਦੇ ਕੇ ਮੈਂ ਗੱਲ ਅੱਗੇ ਤੋਰ ਦੇਵਾਂ। ਗੁਰਪੁਰਬ ਕਥਾਵਾਂ ਵਿੱਚ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਇਹ ਗੱਲ ਲਿਖਦੇ ਹੈ ਨਾਮ ਬਾਰੇ ਵੀ, ਗੁਰੂ ਨਾਨਕ ਦੇਵ ਮਹਾਰਾਜ ਤੋਂ ਵੱਡੀ ਉਹਨਾਂ ਦੀ ਭੈਣ ਸੀ ਬੇਬੇ ਨਾਨਕੀ। 1469 ਵਿੱਚ ਗੁਰੂ ਨਾਨਕ ਦੇਵ ਜੀ ਆਏ, 1464 ਵਿੱਚ ਬੇਬੇ ਨਾਨਕੀ ਦਾ ਜਨਮ ਹੋਇਆ। ਉਹ ਨਾਨਕੇ ਪਿੰਡ ਉਹਨਾਂ ਦਾ ਜਨਮ ਹੋਇਆ, ਚਾਲਾਂ ਪਿੰਡ, ਅੱਜ ਕੱਲ੍ਹ ਪਾਕਿਸਤਾਨ। ਨਾਨਕੇ ਪੈਦਾ ਹੋਣ ਕਰਕੇ ਨਾਨਕੀ ਉਹਦਾ ਨਾਂ ਰੱਖਿਆ ਗਿਆ। ਉਹ ਕਹਿੰਦੇ ਵੀ ਨਾਨਕੀ ਦਾ ਛੋਟਾ ਵੀਰ ਸੀ, ਜਿਵੇਂ ਨਾਨਕੀ ਨੂੰ ਬੇਬੇ ਨੂੰ ਆਪਣਾ ਵੀਰ ਬੜਾ ਪਿਆਰਾ ਸੀ, ਲਾਡਲਾ ਸੀ, ਨਾਨਕੀ ਤੋਂ ਹੀ ਨਾਨਕ ਰੱਖ ਦਿੱਤਾ। ਨਾਨਕੀ ਦਾ ਨਾਨਕ, ਭੈਣ ਨਾਨਕੀ ਦਾ ਵੀਰ, ਕੌਣ? ਬਾਬਾ ਨਾਨਕ। ਪਰ ਵਿਦਵਾਨਾਂ ਨੇ ਇਹਦੇ ਉੱਤੇ ਬਹੁਤ ਲੰਮੀ ਚਰਚਾ ਕੀਤੀ। ਭਾਈ ਨੰਦ ਲਾਲ ਜੀ ਨੇ ਆਪਣੀ ਵਿਆਖਿਆ ਦਿੱਤੀ ਹੈ, ਕਵੀ ਰਾਜ ਕਵੀ ਸੰਤੋਖ ਸਿੰਘ ਨੇ ਆਪਣੀ ਵਿਆਖਿਆ ਦਿੱਤੀ ਹੈ, ਉਹਨਾਂ ਨੇ ਤਾਂ ਜਿਹੜੀ ਇਹਦੀ ਸੰਧੀ ਪ੍ਰਛੇਦ ਕੀਤਾ, ਨਾ ਅਨ ਅੱਕ, ਜਿਸਦਾ ਅਰਥ ਹੈ, ਅੱਕ ਦਾ ਅਰਥ ਹੈ ਦੁੱਖ, ਅਨ ਦਾ ਅਰਥ ਹੈ ਕਿਸੇ ਪ੍ਰਕਾਰ ਦਾ ਵੀ, ਨਾ ਦਾ ਅਰਥ ਹੈ ਨਾ ਹੋਣਾ। ਜਿਸ ਪੁਰਖ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਹੋਵੇ ਉਹ ਕਹੀਏ ਨਾਨਕ, ਜਾਂ ਜਿਸ ਨਾਮ ਨੂੰ ਜਪਣ ਕਰਕੇ ਹਰੇਕ ਦੁੱਖ ਕੱਟੇ ਜਾਣ ਉਹ ਨਾਮ ਹੈ ਨਾਨਕ। ਗੁਰੂ ਨਾਨਕ ਕਹਿਆ ਦੁੱਖ ਕੱਟੇ ਜਾਂਦੇ ਆ, ਆਖੋ ਧੰਨ ਗੁਰੂ ਨਾਨਕ, ਆਖੋ ਧੰਨ ਗੁਰੂ ਨਾਨਕ। ਪੜ੍ਹੋ, ਪੀਰ ਜਗਤ ਗੁਰ ਬਾਬਾ ਜਾਹਰ, ਪੀਰ ਜਗਤ ਗੁਰ ਬਾਬਾ, ਪੀਰ ਜਗਤ ਗੁਰ, ਪੀਰ ਜਗਤ ਗੁਰ ਬਾਬਾ ਜਾਹਰ, ਪੀਰ ਜਗਤ ਗੁਰ ਬਾਬਾ, ਪੀਰ
ਜਗਤ ਗੁਰ ਬਾਬਾ ਜਾਹਰ, ਪੀਰ ਜਗਤ ਗੁਰ ਬਾਬਾ,
ਪੀਰ ਜਗਤ ਗੁਰ ਬਾਬਾ ਜਾਹਰ, ਪੀਰ ਜਗਤ ਗੁਰ ਬਾਬਾ,
ਪੀਰ ਜਗਤ ਗੁਰ ਬਾਬਾ ਜਾਹਰ, ਪੀਰ ਜਗਤ ਗੁਰ ਬਾਬਾ,
ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਨਾਨਕ ਰੱਖਿਆ ਗਿਆ ਬਚਪਨ ਵਿੱਚ ਹੀ। ਪੰਡਿਤ ਨੇ ਬਹੁਤ ਕੁਝ ਦੱਸਿਆ, ਦੱਸਦੇ ਵੀ ਹੁੰਦੇ ਆ, ਪਰ ਬਾਬਾ ਕਲਿਆਣ ਚੰਦ ਜੀ ਨੂੰ ਇਸ ਗੱਲ 'ਤੇ ਬਹੁਤਾ ਯਕੀਨ ਨਹੀਂ ਆਇਆ। ਥੋੜ੍ਹੇ ਵੱਡੇ ਹੋਏ, ਬਚਪਨ ਵਿੱਚ ਹੀ ਬੜੇ ਕੌਤਕ ਹੋਣੇ, ਮਾਤਾ ਦੇ ਨਾਲ ਲੇਟੇ ਹੋਣਾ, ਮਾਤਾ ਤ੍ਰਿਪਤਾ ਜੀ ਨੂੰ ਕਈ ਵਾਰੀ ਇੰਝ ਮਹਿਸੂਸ ਹੋਣਾ ਵੀ ਮੇਰੇ ਪੁੱਤਰ ਜੀ ਲੇਟੇ ਹੋਏ, ਉਹਨਾਂ ਦੇ ਪੈਰਾਂ ਵਾਲੇ ਪਾਸੇ ਮਾਨੋ ਕੋਈ ਦੇਵੀ ਦੇਵਤੇ ਕੋਈ ਆ ਕੇ ਹੱਥ ਜੋੜੀ ਖੜਿਆ। ਇਹ ਵੀ ਇਤਿਹਾਸਕਾਰਾਂ ਲਿਖਿਆ ਕਿ ਬਾਬਾ ਕਲਿਆਣ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਸਾਰੀ ਜ਼ਿੰਦਗੀ ਅੰਤਮ ਸਮੇਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰੂਹਾਨੀ ਤਾਕਤ ਦਾ ਗਿਆਨ ਨਹੀਂ ਹੋਇਆ। ਜੇ ਹੁੰਦਾ ਵੀ ਸੀ ਕਦੇ ਕਦੇ ਹੋ ਜਾਂਦਾ ਤਾਂ ਗੁਰੂ ਨਾਨਕ ਦੇਵ ਜੀ ਆਪਣੀ ਮਾਇਆ ਦਾ ਪਰਦਾ ਪਾ ਦਿੰਦੇ ਸੀ। ਕਦੇ ਕਦੇ ਮਾਤਾ ਨੂੰ ਲੱਗਦਾ ਸੀ ਇਹ ਤਾਂ ਬਹੁਤ ਕੋਈ ਵੱਡੀ ਹਸਤੀ ਹੈ, ਹੈ ਵੀ ਸੀ। ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ 4,500 ਸਾਲ ਪਹਿਲਾਂ ਰਿਸ਼ੀ ਵੇਦ ਵਿਆਸ ਨੇ ਭਵਿੱਖਤ ਪੁਰਾਣ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ। ਇਹ ਗੱਲ ਦਾ ਜ਼ਿਕਰ ਸੱਚਾ ਗੁਰੂ ਪੁਸਤਕ ਵਿੱਚ ਪੜ੍ਹੋਗੇ ਜਾਂ ਹੋਰ ਜਿੰਨੇ ਵੀ ਗ੍ਰੰਥ ਹੈ, ਮੈਂ ਵੀ ਪੜ੍ਹੇ, ਤੁਸੀਂ ਵੀ ਪੜ੍ਹ ਕੇ ਵੇਖ ਲਿਓ, ਵੱਡੇ ਵੱਡੇ ਵਿਦਵਾਨ ਡਾਕਟਰ ਗੰਡਾ ਸਿੰਘ ਵਰਗੇ, ਸਰਦਾਰ ਪਿਆਰਾ ਸਿੰਘ ਪਦਮ ਵਰਗੇ ਵੱਡੇ ਵੱਡੇ ਵਿਦਵਾਨਾਂ, ਗੁਰਪ੍ਰਤਾਪ ਵਿੱਚ ਸੰਪਰਦਾਇ ਵਿਦਵਾਨਾਂ ਨੇ ਸਾਰਿਆਂ ਨੇ ਗੱਲ ਲਿਖੀ ਆ, ਅਤੇ ਪੰਡਿਤ ਹਰਦਿਆਲ ਨੇ ਵੀ ਆਖੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਦੇਵੀ ਦੇਵਤੇ ਵੀ ਇਤਿਹਾਸ 'ਚ ਲਿਖਿਆ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੇ ਰਹੇ ਆ। ਮਾਤਾ ਜੀ ਨੂੰ ਕਦੇ ਕਦੇ ਪ੍ਰਤੀਤ ਹੁੰਦਾ ਸੀ ਜਦੋਂ ਹੱਥ ਲਾਉਂਦੇ ਸੀ ਨਾ ਇੱਦਾਂ ਮਹਾਰਾਜ ਦੇ, ਅਤੇ ਸਰੀਰ ਦੇ ਉੱਤੇ ਜਿਵੇਂ ਕੋਈ ਅੰਗਾਂ ਦੇ ਉੱਤੇ ਚੰਦਨ ਜਾਂ ਕੇਸਰ ਕਿਸੇ ਨੇ ਛਿੜਕਿਆ ਹੋਵੇ, ਇੰਝ ਮਾਤਾ ਜੀ ਨੂੰ ਸੁਗੰਧੀ ਆਉਂਦੀ ਸੀ, ਮਾਤਾ ਤ੍ਰਿਪਤਾ ਜੀ ਨੂੰ। ਚਲੋ ਥੋੜ੍ਹੇ ਵੱਡੇ ਹੋਏ, ਹੱਥਾਂ ਨਾਲ ਅਤੇ ਪੈਰਾਂ ਨਾਲ ਜ਼ੋਰ ਲਾ ਕੇ ਰਿੜਨ ਲੱਗ ਪਏ, ਥੋੜ੍ਹੇ ਥੋੜ੍ਹੇ ਪੈਰਾਂ ਨੇ ਵਜਨ ਭਰਿਆ, ਤੁਰਨ ਲੱਗ ਪਏ। ਬਾਬਾ ਕਲਿਆਣ ਚੰਦ ਮਹਿਤਾ ਜੀ ਨੇ ਇੱਕ ਰੇੜਾ ਜਿਹਾ ਤਿਆਰ ਕਰਵਾ ਦਿੱਤਾ, ਰਿੜ ਕੇ ਗਡੀਰੜਾ ਜਿਹਾ, ਉਹਦੇ ਨਾਲ ਤੁਰਨ ਲੱਗ ਪਏ। ਆਪ ਜੀ ਦੀ ਮਨਮੋਹਣੀ ਸੂਰਤ ਇਤਨੀ ਸੁੰਦਰ ਸੀ ਕਿ ਆਪ ਜੀ ਨੂੰ ਜਿਹੜਾ ਵੀ ਵੇਖਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਹੋ ਜਾਂਦਾ। ਥੋੜ੍ਹੇ ਵੱਡੇ ਹੋਏ, ਜਦੋਂ ਆਪ ਦੀ ਉਮਰ 7 ਸਾਲ ਦੀ ਹੋਈ, 7 ਸਾਲ ਦੀ ਉਮਰ ਵਿੱਚ ਬਾਬਾ ਕਲਿਆਣ ਚੰਦ ਜੀ ਦੇ ਮਨ ਵਿੱਚ ਆਇਆ ਜੋ ਚਾਣਕਿਆ ਨੀਤੀ ਦੀ ਗੱਲ ਹੈ। ਇਹ ਉਹ ਵੀ ਲਿਖਦਾ ਹੈ ਵੀ ਜਿਹੜਾ ਬੰਦਾ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾਉਂਦਾ ਉਹ ਮਾਤਾ ਪਿਤਾ ਦੁਸ਼ਮਣ ਹੈ। ਮਾਤਾ ਪਿਤਾ ਲਿਖਿਆ ਹੋਇਆ ਚਾਣਕੇ ਵਿੱਚ, ਮਾਤਾ ਪਿਤਾ ਸੋ ਛੱਤਰ ਹੈ, ਪੁੱਤਰ ਪੜਾਵਤ ਨਾਹੇ, ਸ਼ੋਭਨਾ ਪਾਵਤ ਸਵਾ ਮੈਂ ਜਿਉਂ ਬਗ ਹੰਸਨ ਮਾਹੇ। ਉਸੇ ਦਾ ਹੀ ਲੁੱਥਾ ਕਵੀ ਰਾਜ ਕਵੀ ਸੰਤੋਖ ਸਿੰਘ ਨੇ ਕੀਤਾ ਹੈ, ਬਹੁ ਗੁਣੀ ਅਲਾਵੈ ਸੁੱਤਨਾ ਪੜਾਵੈ ਸੋ ਸ਼ਤਰੂ ਸਮਤਾਤ। ਕਹਿੰਦੇ ਆਪਣੇ ਆਪ ਨੂੰ ਬਹੁਤ ਸਿਆਣੇ ਖਵਾਉਣ, ਵੱਡੇ ਵਿਦਵਾਨ ਖਵਾਉਣ, ਅਤੇ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਨਾ ਦੇਣ, ਉਹ ਮਾਪੇ ਨਹੀਂ ਉਹ ਆਪਣੇ ਬੱਚਿਆਂ ਦੇ ਦੁਸ਼ਮਣ ਹੋਇਆ ਕਰਦੇ ਆ। ਸ਼੍ਰੀ ਗੁਰਪ੍ਰਤਾਪ ਸ਼੍ਰੀ ਨਾਨਕ ਪ੍ਰਕਾਸ਼ 'ਚ ਵਚਨ ਆਉਂਦੇ ਆ। ਅਤੇ ਬਾਬਾ ਕਲਿਆਣ ਚੰਦ ਜੀ ਜੋ ਆਪ ਖੁਦ ਪਟਵਾਰੀ ਸਨ, ਉਹ ਵੀ ਚਾਹੁੰਦੇ ਸਨ ਮੇਰਾ ਪੁੱਤਰ ਵੀ ਪੜ੍ਹ ਲਿਖ ਕੇ ਵੱਡਾ ਬਣੇ ਮੇਰੇ ਨਾਲੋਂ ਵੀ ਵੱਡਾ, ਮੈਂ ਪਟਵਾਰੀ ਹਾਂ ਅਤੇ ਮੇਰਾ ਪੁੱਤਰ ਮੇਰੇ ਤੋਂ ਵੀ ਉੱਤੇ ਜਾਵੇ। ਅਤੇ ਬਾਬਾ ਕਲਿਆਣ ਚੰਦ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ 7 ਕੁ ਸਾਲਾਂ ਦੇ ਹੋਏ ਅਤੇ ਉਹਨਾਂ ਫਿਰ ਪੜ੍ਹਾਈ ਲਈ 7 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਗੁਰੂ ਨਾਨਕ ਦੇਵ ਜੀ ਦੀ ਪੜ੍ਹਾਈ ਦਾ ਹੀ ਸਿਲਸਿਲਾ ਚੱਲਦਾ ਰਿਹਾ। ਸਭ ਤੋਂ ਪਹਿਲਾਂ ਪੰਡਿਤ ਵਿਦਵਾਨ ਜੋ ਉਸ ਇਲਾਕੇ ਦੇ ਪਾਂਧਾ ਸਨ, ਜਿਨ੍ਹਾਂ ਨੂੰ ਪੰਡਿਤ ਗੋਪਾਲ ਕਿਹਾ ਜਾਂਦਾ ਸੀ, ਗੋਪਾਲ ਪਾਂਧਾ ਜੀ, ਉਹਨਾਂ ਕੋਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੜ੍ਹਨ ਲਈ ਪਾਇਆ ਗਿਆ। 50 ਤੱਕ ਆਪਣਾ ਸਮਾਂ, 25 ਮਿੰਟ ਹਜੇ ਪਏ। ਅਤੇ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਆਪ ਜੀ ਨੂੰ ਪੜ੍ਹਨ ਲਈ ਪੰਡਿਤ ਗੋਪਾਲ ਜੀ ਕੋਲ ਲੈ ਕੇ ਗਏ, ਗੋਪਾਲ ਪਾਂਧਾ ਜੀ ਬੜੇ ਪੜ੍ਹੇ ਲਿਖੇ ਸਨ, ਇਲਾਕੇ ਦੇ ਮੰਨੇ ਪਰਮੰਨੇ ਸਨ, ਪਰ ਆਪ ਜੀ ਜਦੋਂ ਉਹਦੇ ਕੋਲ ਗਏ ਉਹਨੇ ਓਅੰਗ ਸਿੱਧੰ ਨਵਾਂ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ, ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਹੀ ਉਹਨੂੰ ਇੱਕ ਇੱਕ ਅੱਖਰ ਦੇ ਅਰਥ ਪੁੱਛਣੇ ਸ਼ੁਰੂ ਕਰ ਦਿੱਤੇ ਵੀ ਓਮ ਕੀ ਕਹਿੰਦਾ, ਸਾ ਕੀ ਕਹਿੰਦਾ, ਧਾ ਕੀ ਕਹਿੰਦਾ, ਨਾ ਕੀ ਕਹਿੰਦਾ, ਨਾ ਕੀ ਕਹਿੰਦਾ, ਮਾਂ ਕੀ ਕਹਿੰਦਾ, ਹਾ ਕੀ ਕਹਿੰਦਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲਾਂ ਪੰਡਿਤ ਗੋਪਾਲ ਜੀ ਨੂੰ ਪੁੱਛੀਆਂ, ਗੋਪਾਲ ਪਾਂਧਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰੂਹਾਨੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ, ਆਖਰ ਗੁਰੂ ਨਾਨਕ ਦੇਵ ਜੀ ਦੇ ਅੱਗੇ ਹੱਥ ਜੋੜ ਕੇ ਖੜ੍ਹ ਗਿਆ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਕਿ ਬਾਬਾ ਮੈਂ ਜਾਣਦਾ ਸੀ ਵੀ ਤੂੰ ਛੋਟਾ ਬਾਲ ਹੈ 7 ਸਾਲਾਂ ਦਾ, ਪਰ ਮੈਂ ਜਾਣਿਆ ਤੂੰ ਬਹੁਤ ਵੱਡੀ ਹਸਤੀ ਹੈ, ਮੈਨੂੰ ਐਸਾ ਲੇਖਾ ਸਿਖਾ ਜਿਸ ਲੇਖੇ ਨਾਲ ਮੇਰਾ ਲੋਕ ਵੀ ਅਤੇ ਪ੍ਰਲੋਕ ਵੀ ਸਵਰ ਜਾਵੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਵਿੱਚ ਆਉਂਦਾ ਜਿਹੜਾ ਤਵਾਰੀਖ ਗੁਰੂ ਖਾਲਸਾ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਇਹ ਆਉਂਦਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾਂ ਫਿਰ ਜੋ ਬਾਣੀ ਦਾ ਸ਼ਬਦ ਉਚਾਰਨ ਕੀਤਾ ਉਹ ਫਿਰ ਉਸ ਪਾਂਧੇ ਦੇ ਪ੍ਰਥਾਈ ਉਚਾਰਨ ਕੀਤਾ, ਆਸਾ ਰਾਗ ਵਿੱਚ ਸ਼ਬਦ ਆਉਂਦਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰਾ ਵਾਰ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ। ਜਦੋਂ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਤਾਂ ਪਾਂਧਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ। ਫਿਰ ਇੱਕ ਹੋਰ ਵਿਦਵਾਨ ਬਹੁਤ ਭਾਰੀ ਵਿਦਵਾਨ ਪੰਡਿਤ ਬ੍ਰਿਜਨਾਥ ਹੋਏ ਆ। ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਵੀ ਭਰਾਏ ਸਨ ਗੋਪਾਲ ਪਾਂਧਾ ਔਰ ਬ੍ਰਿਜਨਾਥ ਜੀ। ਉਹਦੇ ਕੋਲ ਲੰਡੇ ਵਗੈਰਾ ਪੜ੍ਹਨ ਲਈ ਗਣਿਤ ਵਿੱਦਿਆ ਪੜ੍ਹਨ ਲਈ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ। ਪਰ ਉੱਥੇ ਜਦੋਂ ਕੁਝ ਦਿਨ ਗੁਰੂ ਨਾਨਕ ਦੇਵ ਜੀ ਗਏ ਅਤੇ ਆਖਰ ਗੁਰੂ ਜੀ ਨੇ ਜਦੋਂ ਉਹਨੇ ਮਾਰਨ ਨੂੰ ਪੱਟੀ ਲਿਖਣ ਲਈ ਆਖਿਆ ਨਾ, ਉੱਥੇ ਗੁਰੂ ਨਾਨਕ ਦੇਵ ਜੀ ਨੇ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਵਾਲਾ ਜਾਂ ਊੜਾ ਉਪਮਾ ਤਾਂ ਕੀ ਜਾਂ ਜਿਹੜਾ ਪੂਰੀ ਦੀ ਪੂਰੀ ਪਹਿਲਾਂ ਪਹਿਲੇ ਪਾਤਸ਼ਾਹ ਦੀ ਪੱਟੀ ਆਉਂਦੀ ਆਸਾ ਰਾਗ ਵਿੱਚ, ਫਿਰ ਤੀਜੇ ਪਾਤਸ਼ਾਹ ਦੀ ਆਉਂਦੀ, ਤਾਂ ਉਹ ਕਾਫੀ ਵੱਡੀ ਬਾਣੀ ਹੈ, ਉਹ ਉਚਾਰਨ ਕਰਕੇ ਉਹਨੂੰ ਪ੍ਰਭਾਵਿਤ ਕੀਤਾ। ਜਦੋਂ ਉਹਨਾਂ ਵੀ ਹੱਥ ਜੋੜੇ ਔਰ ਬਾਬਾ ਕਲਿਆਣ ਚੰਦ ਨੂੰ ਆਖਿਆ ਵੀ ਇਹਨਾਂ ਦੀ ਬੁੱਧੀ ਬਹੁਤ ਜ਼ਿਆਦਾ ਚਮਤਕਾਰੀ ਹੈ, ਜਿਹੜਾ ਅਸੀਂ ਅੱਖਰ ਦੂਜੇ ਬੱਚਿਆਂ ਨੂੰ ਕਈ ਕਈ ਮਹੀਨਿਆਂ ਵਿੱਚ ਪੜ੍ਹਾ ਦਿੰਦੇ ਹਾਂ ਉਹ ਇੱਕ ਦਿਨ ਵਿੱਚ ਉਹ ਸਾਰੀ ਗੱਲ ਸਮਝ ਜਾਂਦੇ ਆ। ਬਾਬਾ ਕਲਿਆਣ ਚੰਦ ਜੀ ਭਾਵੇਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ ਸਨ, ਮਾਤਾ ਪਿਤਾ ਨੂੰ ਫਿਕਰ ਵੀ ਹੁੰਦਾ, ਅਤੇ ਬਾਬਾ ਕਲਿਆਣ ਚੰਦ ਜੀ ਨੇ ਆਖਰੀ ਰੂਪ ਵਿੱਚ ਉਸੇ ਇਲਾਕੇ ਦੇ ਬਹੁਤ ਪੜ੍ਹੇ ਲਿਖੇ ਵਿਦਵਾਨ ਮੌਲਵੀ ਜੋ ਸੀਗਾ ਕੁਤਬਦੀਨ, ਉਹਦਾ ਇਤਿਹਾਸਕਾਰਾਂ ਲਿਖਿਆ, ਕੁਤਬਦੀਨ ਕੋਲ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਨ ਲਈ ਭੇਜਿਆ। ਕੁਤਬਦੀਨ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਰਬੀ ਦਾ ਨੂਰਾਨੀ ਕਾਇਦਾ ਔਰ ਫਾਰਸੀ ਦੇ ਅੱਖਰ ਅਲਿਫ ਵੇ ਪੇ ਤੇ ਟੇ ਸੇ ਜੀਮ ਚੇ ਹੇ ਖੇ ਵਗੈਰਾ ਜੋ ਹਨ ਛੇ ਹਰਫੀ ਜਿਹਨੂੰ ਕਹਿੰਦੇ ਆ, 35 ਅੱਖਰੀ ਛੇ ਫਾਰਸ 30 ਅੱਖਰੀ, ਫਾਰਸੀ ਦੇ 30 ਅੱਖਰ ਹੁੰਦੇ, ਫਾਰਸੀ ਵਿੱਚ ਛੇ 30 ਨੂੰ ਕਹਿੰਦੇ ਆ, ਛੇ ਹਰਫੀ ਲਿਖੀ ਪੜ੍ਹ ਕੇ ਸੁਣਾਈ ਗੁਰੂ ਨਾਨਕ ਦੇਵ ਜੀ, ਅਤੇ ਜਿੱਦਾਂ ਸਾਰਾ ਪਹਿਲਾਂ ਹੀ ਆਉਂਦਾ ਹੋਵੇ ਸਾਰਾ ਹੀ ਪੜ੍ਹ ਕੇ ਸੁਣਾ ਦਿੱਤਾ। ਅਤੇ ਗੁਰੂ ਨਾਨਕ ਦੇਵ ਜੀ ਨਾਲ ਜਦੋਂ ਸਿੱਧੀ ਗੱਲਬਾਤ ਹੋਈ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਨਿਰੁੱਤਰ ਕਰ ਦਿੱਤਾ। ਆਖਰ ਕੁਤਬਦੀਨ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਡਿੱਗਿਆ, ਨਮਸਕਾਰ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਮੈਨੂੰ ਜ਼ਿੰਦਗੀ ਦਾ ਉਪਦੇਸ਼ ਦਿਓ, ਮੈਂ ਤੁਹਾਡੇ ਤੋਂ ਉਪਦੇਸ਼ ਲੈਣਾ ਚਾਹੁੰਦਾ। ਅਤੇ ਗੁਰੂ ਨਾਨਕ ਦੇਵ ਜੀ ਨੇ ਜੋ ਬਾਣੀ ਦਾ ਸ਼ਬਦ ਉਚਾਰਨ ਕੀਤਾ ਉਹ ਬਾਣੀ ਦਾ ਸ਼ਬਦ ਤਿਲੰਗ ਰਾਗ ਦਾ ਪਹਿਲਾ ਸ਼ਬਦ ਹੈ, ਤੁਸੀਂ ਪੜ੍ਹ ਦਿਓ, ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਾਮਸਰ ਮੂਹੇ ਅਜਰਾਇਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਵਿਅਸਤਮ ਕਸ ਨਾ ਦਰਦ ਚੂੰ ਸਵਦ ਤਕਵੀਰ, ਸ਼ਬ ਰੋਜ਼ ਗਸਤਮ ਦਰ ਹਵਾ ਕਰ ਦੇਮ ਵਧੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਂਚਨੀ ਅਹਿਵਾਲ, ਬਦ ਵਖਤ ਹਮਚੂ ਬਖੀਲ ਗਾਫਿਲ ਵੇ ਨਜ਼ਰ ਬੇਵਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚੱਕਰਾਂ ਪਾ ਖਾਕ। ਸ਼ਬਦ ਦੇ ਜੇ ਮੈਂ ਇਕੱਲੇ ਇਕੱਲੇ ਪੰਗਤੀ ਦੇ ਜੇ ਅੱਖਰ ਦੇ ਅਰਥ ਕਰਨ ਲੱਗ ਜਾਵਾਂ ਇਹ ਸ਼ਬਦ ਨੇ ਹੀ ਕਾਫੀ ਟਾਈਮ ਲੈ ਲੈਣਾ। ਜਾਣੀ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਜ਼ਿੰਦਗੀ ਦਾ ਰਾਹ ਦੱਸਿਆ ਵੀ ਜ਼ਿੰਦਗੀ ਬਹੁਤੀ ਲੰਮੀ ਨਹੀਂ, ਪਰਮਾਤਮਾ ਦੀ ਬੰਦਗੀ ਕਰੀਏ, ਮੌਤ ਦਾ ਫਰਿਸ਼ਤਾ ਸਿਰ 'ਤੇ ਖੜ੍ਹਾ ਹੈ, ਅੰਤ ਨੂੰ ਕਿਸੇ ਨੇ ਦਰਦੀ ਨਹੀਂ ਬਣਨਾ, ਉਹ ਅਰਦਾਸ ਸੁਣਦਾ ਉਹਦੇ ਅੱਗੇ ਅਰਦਾਸ ਕਰੀਏ। ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਪਾਂਧਾ, ਉਹ ਮੌਲਵੀ ਵੀ। ਆਖਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੜ੍ਹਾਈ ਵਾਲਾ ਕੰਮ ਮੁਕੰਮਲ ਕਰ ਲਿਆ। ਫਿਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਦੀ ਆਪਣੀ ਵੀ ਕੁਝ ਜ਼ਮੀਨ ਸੀ ਜੋ ਰਾਏ ਬੁਲਾਰ ਨੇ ਉਹਨਾਂ ਨੂੰ ਦਿੱਤੀ ਸੀ, ਜ਼ਮੀਨ ਉਦੋਂ ਸਾਰੀ ਤਾਂ ਨਹੀਂ ਬੀਜਿਆ ਕਰਦੇ ਸਨ, ਲੋੜ ਅਨੁਸਾਰ ਜ਼ਮੀਨ ਬੀਜ ਲੈਂਦੇ ਸਨ ਅਤੇ ਬਾਕੀ ਦੀ ਨੂੰ ਖਾਲੀ ਛੱਡ ਕੇ ਰੱਖਦੇ ਸਨ ਮਾਲ ਪਸ਼ੂ ਲਈ। ਆਪ ਜੀ ਵੀ ਆਪਣੇ ਖੇਤਾਂ ਵਿੱਚ ਗੇੜਾ ਗੂੜਾ ਮਾਰਨ ਚਲੇ ਜਾਂਦੇ ਅਤੇ ਕਈ ਵਾਰ ਆਪਣੀਆਂ ਗਾਈਆਂ ਮੱਝਾਂ ਨੂੰ ਚਾਰਨ ਚਲੇ ਜਾਂਦੇ, ਪਰ ਬੜੇ ਕੌਤਕ ਹੋਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਇੱਕ ਦਿਨ 'ਤੇ ਜਦੋਂ ਮੱਝਾਂ ਚਾਰਨ ਗਏ, ਆਪ ਜੀ ਲੇਟੇ ਹਨ, ਲੇਟਿਆਂ ਰਾਏ ਬੁਲਾਰ ਕਿਉਂ ਪ੍ਰਭਾਵਿਤ ਹੋਇਆ ਗੁਰੂ ਨਾਨਕ ਦੇਵ ਜੀ ਤੋਂ? ਉਹਨੇ ਵੇਖਿਆ ਵੀ ਲੱਗਦਾ ਕਿਸੇ ਬਾਲ ਨੂੰ ਸੱਪ ਨੇ ਖਾ ਲਿਆ, ਪਰ ਜਦੋਂ ਨੇੜੇ ਆਇਆ ਸੱਪ ਕਿਤੇ ਦੂਰ ਚਲਾ ਗਿਆ ਅਤੇ ਬਾਲਕ ਰੂਪ ਗੁਰੂ ਨਾਨਕ ਦੇਵ ਜੀ ਉੱਠੇ ਤੇ ਉਹਨੂੰ ਇੰਜ ਪ੍ਰਤੀਤ ਹੋਇਆ, ਰਾਏ ਬੁਲਾਰ ਨੇ ਦੇਖਿਆ ਵੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਉੱਤੇ ਛਾਂ ਕੀਤੀ ਹੈ ਸੱਪ ਨੇ, ਸਰਪ ਨੇ ਛਾਇਆ ਕਰਨੀ ਜਾਂ ਰੁੱਖ ਨੇ ਆਪਣਾ ਛਾਂ ਨਾ ਘਮਾਉਣੀ ਜਾਂ ਖੇਤ ਹਰੇ ਕਰਨੇ, ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੱਜ ਵੀ ਇਤਿਹਾਸਕ ਕੌਤਕ ਹਨ। ਅਗਰ ਤੁਸੀਂ ਜਦੋਂ ਜਾਂਦੇ ਹੋ ਨਨਕਾਣਾ ਸਾਹਿਬ, ਜੱਥਾ ਤੋਰਿਆ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਤੇ ਉੱਥੇ ਜਾ ਕੇ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਕਿਆਰਾ ਸਾਹਿਬ ਅਤੇ ਹੋਰ ਗੁਰਦੁਆਰੇ ਹੈਗੇ ਆ ਗੁਰੂ ਨਾਨਕ ਸਾਹਿਬ ਦੇ, ਉੱਥੇ ਗੁਰੂ ਨਾਨਕ ਸਾਹਿਬ ਦੇ ਬੜੇ ਅਗੰਮੀ ਕੌਤਕ, ਖੇਤਾਂ ਨੂੰ ਹਰੇ ਕੀਤਾ ਅਤੇ ਹੋਰ ਬੜੇ ਕੌਤਕ ਹਨ। ਉੱਥੇ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਉਮਰ ਜਦੋਂ 10 ਕੁ ਸਾਲਾਂ ਦੇ, 9 ਤੋਂ 10 ਕੁ ਸਾਲਾਂ ਦੇ ਹੋਈ, ਕਿਉਂਕਿ ਇਹ ਤਾਂ ਵੀ ਫਰਕ ਹੈ, ਪੰਡਿਤ ਨੂੰ ਜਦੋਂ ਜਨੇਊ ਪਾਉਂਦੇ ਆ ਉਹ 7 ਕੁ ਸਾਲ ਦੀ ਉਮਰ ਦਾ ਹੁੰਦਾ ਬ੍ਰਾਹਮਣ, ਜਦੋਂ ਖੱਤਰੀ ਨੂੰ ਜਨੇਊ ਪਾਉਂਦੇ ਆ ਉਹ 9 ਤੋਂ 10 ਸਾਲ ਦੀ ਉਮਰ ਵਿੱਚ ਹੋਵੇ, ਅਤੇ ਜਦੋਂ ਵੈਸ਼ ਨੂੰ ਪਾਉਂਦੇ ਉਹ 12 ਕੁ ਸਾਲ ਦੀ ਉਮਰ ਵਿੱਚ ਪਾਉਂਦੇ ਆ। ਅਤੇ ਸ਼ੂਦਰ ਅਤੇ ਇਸਤਰੀ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਦਿੱਤਾ, ਮਨੂ ਸਿਮ੍ਰਤੀ ਅਨੁਸਾਰ ਇਹ ਲਿਖਿਆ। ਇੱਥੋਂ ਤੱਕ ਵੀ ਜਨੇਊ ਦਾ ਫਰਕ ਹੈ, ਬ੍ਰਾਹਮਣ ਲਈ ਕਪਾਹ ਦਾ ਜਨੇਊ ਹੈ, ਖੱਤਰੀ ਲਈ ਸਣ ਦਾ ਜਨੇਊ ਹੈ, ਅਤੇ ਸ਼ੂਦਰ ਦੇ ਲਈ ਉਹਨਾਂ ਦਾ ਜਨੇਊ ਪਾਇਆ ਜਾਂਦਾ, ਮੀਢੇ ਅਤੇ ਆਦਿਕ ਦੀ ਲਾਹ ਕੇ ਖੂਹ ਦੇ ਕੰਢੇ ਉੱਤੇ ਰੱਖ ਕੇ ਉਹਨੂੰ ਵੱਟ ਕੇ ਖੂਹ ਦੇ ਵਿੱਚ ਲਾਟੂ ਦੀ ਤਰ੍ਹਾਂ ਘੁਮਾ ਕੇ 13-13 ਉਹਨੂੰ ਕਰਕੇ ਕੱਤਦੇ ਆ, ਅਤੇ 2 ਤੇਰਿਆਂ ਨੂੰ ਬਣਾ ਕੇ ਫਿਰ ਇੱਕ ਜਨੇਊ ਇੱਧਰੋਂ ਖੱਬੇ ਪਾਸੇ ਤੋਂ ਸੱਜੇ ਪਾਸੇ ਬੱਖੀ ਵਾਲੇ ਪਾਸੇ ਪਾਇਆ ਜਾਂਦਾ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਨੇਊ ਪਾਉਣ ਲੱਗੇ, ਕਿਉਂਕਿ ਪੁਰਾਣੀ ਪਰੰਪਰਾ ਚੱਲੀ ਆਉਂਦੀ ਸੀ, ਅਤੇ ਜਦੋਂ ਜਨੇਊ ਪਾਉਣ ਲੱਗੇ ਪਹਿਲਾਂ ਤਾਂ ਨਹੀਂ ਕੁਝ ਕਿਹਾ, ਪਰ ਜਦੋਂ ਐਨ ਮੌਕੇ ਉੱਤੇ ਬਿਠਾ ਕੇ ਪੰਡਿਤ ਹਰਦਿਆਲ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗਾ, ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾ ਕੀਤੀ ਹੈ, ਯਾਦ ਰੱਖਿਓ, ਆਪ ਨੇ ਆਖਿਆ ਪੰਡਿਤ ਜੀ ਇਹ ਜਨੇਊ ਨਹੀਂ ਪਾਉਣਾ, ਸ਼ੁੱਭ ਗੁਣਾਂ ਦਾ ਜਨੇਊ ਪਾਓ, ਇਹੋ ਜਿਹਾ ਜਨੇਊ ਪਾਓ ਜਿਹੜਾ ਟੁੱਟੇ ਨਾ। ਉਹਨੇ ਆਖਿਆ ਕਿਹੜਾ ਜਨੇਊ ਹੋਣਾ ਚਾਹੀਦਾ, ਫਿਰ ਜਦੋਂ ਤੁਸੀਂ ਆਸਾ ਕੀ ਵਾਰ ਬਾਣੀ ਪੜ੍ਹਦੇ ਹੋ, ਇਸ ਕਥਾ ਨੂੰ ਬਹੁਤ ਵਾਰ ਤੁਸੀਂ ਇੱਥੋਂ ਵੀ ਸੁਣਿਆ, ਮੈਂ ਵੀ ਸੁਣਿਆ, ਮੈਂ ਇਹਨੂੰ ਵਿਸਥਾਰ 'ਚ ਨਹੀਂ ਜਾਵਾਂਗਾ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ, ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ, ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ। ਇਹ ਸਾਰੇ ਦੀ ਸਾਰੀ ਘਟਨਾ ਰਾਏ ਭੋਏ ਦੀ ਤਲਵੰਡੀ, ਜਿਹੜੀ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਕੁਝ ਉਪਦੇਸ਼ ਦਿੱਤੇ, ਔਰ ਪੰਡਿਤ ਹਰਦਿਆਲ ਨੂੰ ਉਪਦੇਸ਼ ਦੇ ਕੇ ਪੰਡਿਤ ਹਰਦਿਆਲ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਝੁਕਿਆ, ਨਮਸਕਾਰ ਕੀਤੀ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਲੈ ਕੇ ਮੁੜ ਕੇ ਸਾਰੀ ਜ਼ਿੰਦਗੀ ਉਹਨੇ ਸ਼ੁੱਭ ਗੁਣਾਂ ਦਾ ਜਨੇਊ ਪਹਿਨ ਕੇ ਰੱਖਿਆ, ਉਹਨੇ ਧੱਕਾ ਨਾ ਕੀਤਾ ਗੁਰੂ ਨਾਨਕ ਦੇਵ ਜੀ ਦੇ ਨਾਲ। ਇਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਏ ਭੋਏ ਦੀ ਤਲਵੰਡੀ ਵਿੱਚ ਸੁਤੰਤਰ ਵਿਚਰਦੇ ਰਹੇ, ਅਤੇ ਉਹ ਵੀ ਸਮਾਂ ਆਇਆ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਪਿਆਰੇ ਮਿੱਤਰ ਭਾਈ ਮਰਦਾਨਾ, ਜੋ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ, ਇੱਕ ਗੁਰੂ ਨਾਨਕ ਦੇਵ ਜੀ ਦੇ ਹੋਰ ਸਾਥੀ ਸਨ ਜਿਨ੍ਹਾਂ ਦਾ ਨਾਂ ਸੀ ਭਾਈ ਬਾਲਾ। ਭਾਈ ਬਾਲੇ ਦਾ ਕਰੈਕਟਰ ਐਸਾ ਹੈ ਕਿ ਉਹਦੇ ਬਾਰੇ ਬਹੁਤ ਬੰਦੇ ਰੌਲਾ ਰੱਪਾ ਵੀ ਪਾਉਂਦੇ ਆ, ਪਰ ਕੀ ਕਰੋਗੇ, ਭਾਈ ਬਾਲੇ ਦੇ ਪਿਤਾ ਬਾਬਾ ਚੰਦਰ ਭਾਨ ਦਾ ਖੂਹ ਅੱਜ ਵੀ ਨਨਕਾਣਾ ਸਾਹਿਬ ਹੈਗਾ, ਜਾ ਕੇ ਦਰਸ਼ਨ ਕਰ ਸਕਦੇ ਹੋ। ਬਾਲਾ ਸੰਧੂਆਂ ਦਾ ਪੁੱਤਰ ਸੀ, ਜ਼ਿਮੀਂਦਾਰਾਂ ਦਾ, ਬਾਲਾ ਸੰਧਰਵਾਚ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਵੜਾ ਆਉਂਦਾ ਇਸ ਗੱਲ ਦਾ, ਅਤੇ ਜ਼ਿਮੀਂਦਾਰਾਂ ਦਾ ਬੱਚਾ ਸੀ, ਪਿਤਾ ਦਾ ਨਾਂ ਚੰਦਰ ਭਾਨ ਸੀ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਮਰ ਦਾ 5 ਸਾਲ ਫਰਕ ਸੀ, ਅਤੇ ਭਾਈ ਮਰਦਾਨਾ ਜੀ ਜਿਹਦਾ ਉਮਰ ਦਾ 10 ਸਾਲ ਦਾ ਗੁਰੂ ਨਾਨਕ ਦੇਵ ਜੀ ਨਾਲੋਂ ਫਰਕ ਸੀ, ਬਾਬੇ ਬਦਰੇ ਦਾ ਪੁੱਤਰ ਭਲੀ ਰਬਾਬ ਵਜਾਇਣ ਦਾ, ਬੜੀ ਸੋਹਣੀ ਰਬਾਬ ਵਜਾਉਂਦਾ ਸੀ, ਕੁਝ ਇਤਿਹਾਸਕਾਰਾਂ ਨੇ ਤਾਂ ਲਿਖਿਆ ਵੀ ਹੈ ਕਿ ਭਾਈ ਮਰਦਾਨੇ ਨੂੰ ਇਤਨੀ ਅੱਛੀ ਰਬਾਬ ਨਹੀਂ ਸੀ ਵਜਾਉਣੀ ਆਉਂਦੀ, ਗੁਰੂ ਨਾਨਕ ਦੇਵ ਜੀ ਨੇ ਆਪ ਰਬਾਬ ਵਜਾਉਣੀ ਸਿਖਾਈ, ਕੁਝ ਵਿਦਵਾਨ ਇਹ ਲਿਖਦੇ ਆ, ਕੁਝ ਵਿਦਵਾਨ ਇਹ ਵੀ ਕਹਿੰਦੇ ਆ ਕਿ ਬੜੀ ਸੋਹਣੀ ਰਬਾਬ ਪਹਿਲਾਂ ਵਜਾਉਂਦਾ ਸੀ, ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਕਿ ਮਰਦਾਨਾ ਰਬਾਬ ਬਹੁਤ ਸੋਹਣੀ ਵਜਾਉਂਦਾ, ਚੱਲ ਆਪਾਂ ਖੁਦਾ ਦੀ ਰੱਬ ਦੀ ਸਿਫਤ ਕਰਿਆ ਕਰੀਏ, ਤੂੰ ਰਬਾਬ ਕਿਸੇ ਹੋਰ ਅੱਗੇ ਨਾ ਵਜਾਈ, ਹੁਣ ਜਦੋਂ ਵੀ ਤੇਰੀ ਰਬਾਬ ਵੱਜੇ ਤੇਰੀ ਰਬਾਬ ਵਿੱਚੋਂ ਰੱਬ ਦੀ ਸਿਫਤ ਹੀ ਹੋਵੇ, ਇਹ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਿਹਾ ਸੀ। ਤਾਂ ਇਸ ਤਰੀਕੇ ਦੋ ਸਾਥੀ ਗੁਰੂ ਨਾਨਕ ਦੇਵ ਜੀ ਦੇ ਬਣੇ, ਬਾਬਾ ਬਾਲਾ ਜੀ, ਭਾਈ ਮਰਦਾਨਾ ਜੀ, ਬਚਪਨ ਦੇ ਬੜੇ ਪਿਆਰੇ ਸਾਥੀ ਸਨ। ਅਤੇ ਉਹਨੇ ਦਿਨੀ ਹੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਪਿਆਰੀ ਭੈਣ, ਜਿਹਨੂੰ ਜਾਨ ਤੋਂ ਪਿਆਰੀ ਭੈਣ, ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਪਿਆਰ ਕਰਦੀ ਸੀ, ਗੁਰੂ ਨਾਨਕ ਦੇਵ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ, ਉਹਦਾ ਰਿਸ਼ਤਾ ਰਾਏ ਬੁਲਾਰ ਨੇ ਆਪਣੇ ਜਾਣ ਪਹਿਚਾਣ ਵਾਲੇ ਭਾਈ ਰਾਮਾ ਜੀ, ਜੋ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸਨ, ਜੋ ਰਾਏ ਬੁਲਾਰ ਕੋਲ ਵੀ ਆਉਂਦੇ ਸਨ, ਅਸਲ ਵਿੱਚ ਦੌਲਤ ਖਾਨ ਨਵਾਬ ਜੋ ਸੁਲਤਾਨਪੁਰ ਲੋਧੀ ਦਾ ਨਵਾਬ ਸੀ, ਉਹਦੇ ਕੋਲ ਉਹ ਕੰਮ ਕਰਦੇ ਸਨ, ਕਾਫੀ ਉੱਚੀ ਪਦਵੀ 'ਤੇ ਸਨ। ਭਾਈਆ ਜੈ ਰਾਮ ਜੀ ਉਹਨਾਂ ਦਾ ਨਾਂ ਲਿਖਿਆ ਹੋਇਆ, ਰਾਮਾ ਜੀ ਜਾਂ ਜੈ ਰਾਮ ਜੀ ਜ਼ਿਆਦਾ ਆਉਂਦਾ। ਭਾਈ ਜੈ ਰਾਮ ਜੀ ਨਾਲ ਰਿਸ਼ਤਾ ਕਰਵਾ ਦਿੱਤਾ ਬੇਬੇ ਨਾਨਕੀ ਦਾ, ਅਤੇ ਰਿਸ਼ਤੇ ਦੇ ਹੁੰਦਿਆਂ ਹੀ ਇੱਕ ਬੜੀ ਪਿਆਰੀ ਘਟਨਾ ਇਹ ਵਰਤਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਇਹ ਸੋਚਦੇ ਆ ਵੀ ਮੇਰਾ ਪੁੱਤਰ ਵੀ ਕਿਸੇ ਕੰਮ ਕਾਰ 'ਤੇ ਲੱਗ ਜਾਏ, ਚਲੋ ਨਹੀਂ ਇਹ ਪਟਵਾਰੀ ਵਾਲੇ ਪਾਸੇ ਲੱਗਾ, ਚਲੋ ਕੋਈ ਵਪਾਰ ਪੂਰੇ ਕਰ ਲਏ, 20 ਰੁਪਈਏ ਦੇ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ। 20 ਰੁਪਈਆਂ ਬਾਰੇ ਵੀ ਕਾਫੀ ਬੰਦੇ ਛੋਟੀ ਛੋਟੀ ਗੱਲ ਦੀ ਕੋਈ ਗੱਲ ਹੁੰਦੀ ਨਹੀਂ, ਐਵੇਂ ਛੋਟਾ ਜਿਹਾ ਨੁਕਤਾ ਫੜ ਕੇ ਅੱਗੇ ਦੀ ਅੱਗੇ ਚੱਲ ਪੈਂਦੇ ਆ। ਨੁਕਤਾ ਚੀਨੀ ਕਰਦੇ ਹਾਂ ਆਪਾਂ। ਇੱਕ ਦਿਨ ਗਿਆਨੀ ਜੀ ਇੱਥੇ ਕਥਾ ਕਰ ਰਹੇ ਸਨ, ਗਿਆਨੀ ਪਿੰਦਰਪਾਲ ਸਿੰਘ, ਕਹਿੰਦੇ ਨੁਕਤਾ ਚੀਨ ਬਣੀ ਹੈ। ਚੀਨਣ ਦਾ ਅਰਥ ਹੁੰਦਾ ਜਾਣਨਾ, ਖੋਜਣਾ, ਕਿਸੇ ਨੁਕਤੇ ਨੂੰ ਲੈਣਾ ਔਰ ਉਹਨੂੰ ਚੀਨਣਾ, ਉਹਦੀ ਪੜਤਾਲ ਕਰੀਏ ਗਹਿਰਾਈ ਤੱਕ, ਫਿਰ ਤਾਂ ਹੈ। ਬਿਨਾਂ ਮਤਲਬ ਤੋਂ ਇੱਦਾਂ ਹੀ ਤਰਕਾਂ ਵਿਤਰਕਾਂ ਕਰਨੀਆਂ ਜਾਇਜ਼ ਨਹੀਂ ਹੁੰਦੀਆਂ। ਰੁਪਈਏ ਦੀ ਗੱਲ ਮੈਂ ਜੇ ਕਰ ਦੇਵਾਂ ਤਾਂ ਇੰਨੀ ਕੁ ਹੈ, ਜਿਹਨੂੰ ਰੁੱਪਾ ਸ਼ਬਦ ਗੁਰਬਾਣੀ ਵਿੱਚ ਵੀ ਆਉਂਦਾ, ਰੁੱਪਾ ਚਾਂਦੀ ਨੂੰ ਕਹਿੰਦੇ ਆ। ਆਸਾ ਕੀ ਵਾਰ ਵਿੱਚ ਵੀ ਆਪ ਜੀ ਨੇ ਸੁਣਿਆ, ਕੂੜ ਸੋਇਨਾ ਕੂੜ ਰੁੱਪਾ, ਕੂੜ ਪਹਿਨਣਹਾਰ, ਰੁੱਪਾ ਚਾਂਦੀ ਨੂੰ ਕਹਿੰਦੇ। ਚਾਂਦੀ ਦੇ ਜਿਹੜੇ ਢਾਲੇ ਬਣਦੇ ਸਨ ਉਹਨਾਂ ਨੂੰ ਰੁਪਈਏ ਕਿਹਾ ਜਾਂਦਾ ਸੀ। ਔਰ ਇੱਕ ਸ਼ਬਦ ਹੋਰ ਆਉਂਦਾ ਰਜਤਪਣ, ਰਜਤ ਵੀ ਅਸਲ ਵਿੱਚ ਚਾਂਦੀ ਨੂੰ ਕਿਹਾ ਜਾਂਦਾ, ਰੁਪਈਏ ਕਹਿ ਲਓ ਜਾਂ ਰਜਤਪਣ ਕਹਿ ਲਓ। ਪਰ ਇੱਕ ਵਿਦਵਾਨ ਦੇ ਕੋਲੋਂ ਮੈਂ ਐਸਾ ਵੀ ਪੜ੍ਹਿਆ ਸੀ ਵੀ ਉਸ ਸਮੇਂ ਜੋ ਰਾਜ ਸੀ ਉਹ ਬਹਿਲੋਲ ਲੋਧੀ ਦਾ ਸੀਗਾ। ਬਹਿਲੋਲ ਲੋਧੀ ਦੀ ਕਰੰਸੀ ਚੱਲਦੀ ਸੀ, ਉਹਨੂੰ ਬਹਿਲੋਲੀ ਕਹਿੰਦੇ ਸਨ, ਬਹਿਲੋਲੀ। ਅਤੇ ਇੱਕ ਬਹਿਲੋਲੀ ਦਾ ਉਦੋਂ ਬਹੁਤ ਕੀਮਤ ਹੁੰਦੀ ਸੀ, 5 ਮਣ ਘੀ ਆ ਜਾਂਦਾ ਸੀ ਅਤੇ ਕਈ ਮਣ ਦਾਣੇ ਆ ਜਾਂਦੇ ਸਨ, ਅਤੇ ਇੱਕ ਬਹਿਲੋਲੀ ਜਾਂ ਇੱਕ ਰੁਪਈਆ ਕਹਿ ਲਓ ਉਹਨੂੰ ਲੈ ਕੇ ਬੰਦਾ ਇੱਥੋਂ ਦਿੱਲੀ ਆਗਰੇ ਤੱਕ ਜਾਣਾ ਹੋਵੇ, ਦੋ ਬੰਦੇ ਵਾਪਸ ਮੁੜੇ ਆਉਣ, ਇੰਨਾ ਕੁ ਉਹਦਾ ਕੀਮਤ ਸੀਗੀ। ਇੰਨੇ ਮੁੱਲ ਦੇ 20 ਰੁਪਈਏ, 20 ਬਹਿਲੋਲੀਆਂ, 20 ਰਜਤਪਣ ਗੁਰੂ ਨਾਨਕ ਦੇਵ ਜੀ ਨੂੰ ਦੇ ਕੇ ਬਾਬਾ ਕਲਿਆਣ ਚੰਦ ਜੀ ਨੇ ਭੇਜਿਆ। ਅਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਈਏ ਦੇ ਕੇ ਨਾਲ ਸਾਥੀ ਭਾਈ ਬਾਲੇ ਨੂੰ ਭੇਜਣ ਲੱਗੇ ਤਾਂ ਬਾਬਾ ਕਲਿਆਣ ਚੰਦ ਜੀ ਨੇ ਇਹ ਗੱਲ ਆਖੀ, ਪੁੱਤਰ ਖਰਾ ਸੌਦਾ ਕਰਕੇ ਆਵੀਂ ਜਿਹਦੇ ਵਿੱਚ ਕਾਫੀ ਵੱਡਾ ਮੁਨਾਫਾ ਹੋਵੇ। ਪਰ ਜਦੋਂ ਆਪ ਜੀ ਗਏ ਚੂੜਕਾਣਾ ਮੰਡੀ ਨੂੰ ਜਾ ਰਹੇ ਸਨ, ਰਸਤੇ ਦੇ ਵਿੱਚ ਭੁੱਖੇ ਸਾਧੂ, ਜਿਨ੍ਹਾਂ ਦਾ ਮੁਖੀਆ ਸਾਧੂ ਸੀ ਸੰਤਰੇਨ ਫਕੀਰ, ਭੁੱਖੇ ਸਾਧੂ ਮਿਲੇ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਭੁੱਖ ਨੂੰ ਵੇਖ ਕੇ ਉਹਨਾਂ ਦੇ ਉੱਤੇ ਤਰਸ ਆਇਆ। ਗੁਰੂ ਜੀ ਨੇ ਉਹਨਾਂ ਨੂੰ ਲੰਗਰ ਛਕਾਇਆ। ਹੁਣ ਵੀ ਉੱਥੇ ਜਾਓ, ਅਗਰ ਦਰਸ਼ਨ ਕਰੋ, ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ, ਖਰਾ ਸੌਦਾ ਗੁਰਦੁਆਰਾ ਪਾਕਿਸਤਾਨ ਵਿੱਚ, ਉੱਥੇ ਖੂਹ ਵੀ ਲਵਾਇਆ, ਖੂਹ ਵੀ ਹੈ। ਪਹਿਲਾਂ ਮੈਨੂੰ ਸੀ ਵੀ ਲੰਗਰ ਹੀ ਲਵਾਇਆ, ਪਰ ਜਦੋਂ ਮੈਂ ਦਰਸ਼ਨ ਕੀਤੇ ਉੱਥੇ ਖੂਹ ਵੀ ਲੱਗਿਆ ਹੋਇਆ, ਖੂਹ ਵੀ ਲਵਾਇਆ। ਉੱਥੇ ਰਹਿਣ ਲਈ ਉਹਨਾਂ ਦੇ ਇੱਟਾਂ ਉੱਟਾਂ ਵੀ ਸਟਵਾ ਦਿੱਤੀਆਂ। ਔਰ ਗੁਰੂ ਨਾਨਕ ਦੇਵ ਜੀ ਨੇ ਆਖਿਆ, ਸੱਚੀ ਭਗਤੀ ਕਰੋ, ਖੁਦਾਏ ਦੀ ਬੰਦਗੀ ਕਰੀਏ, ਲੋਕਾਂ ਦੀ ਆਸ ਛੱਡ ਦਈਏ। ਉਹਨਾਂ ਨਾਲ ਵਿਚਾਰ ਚਰਚਾ ਕਰਕੇ ਅਤੇ ਗੁਰੂ ਨਾਨਕ ਦੇਵ ਜੀ ਵਾਪਸ ਮੁੜ ਜਦੋਂ ਨਨਕਾਣਾ ਸਾਹਿਬ ਆਏ ਅਤੇ ਬਾਬਾ ਕਲਿਆਣ ਚੰਦ ਜੀ ਨੇ ਇਸ ਗੱਲ ਦਾ ਗੁੱਸਾ ਵੀ ਕੀਤਾ। ਕੁਝ ਵਿਦਵਾਨ ਕਹਿੰਦੇ ਆ ਕਿ ਬਾਬਾ ਕਲਿਆਣ ਚੰਦ ਜੀ, ਬਾਬਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਹੱਥ ਵੀ ਚੁੱਕਿਆ ਅਤੇ ਜਦੋਂ ਮਾਰਨ ਲੱਗੇ ਤਾਂ ਬੇਬੇ ਨਾਨਕੀ ਅੱਗੇ ਆ ਗਈ। ਬੇਬੇ ਨਾਨਕੀ ਨੇ ਆਖਿਆ, ਨਾ ਮਾਰੋ ਮੇਰੇ ਵੀਰ ਨੂੰ, ਨਾ ਮਾਰਿਓ। ਅੱਗੇ ਅੜ ਗਈ। ਫਿਰ ਬੇਬੇ ਨਾਨਕੀ ਦਾ विवाह हो गया। बेबे नानकी ब्याह के सुल्तानपुर लोधी चली गई। तो कुछ विद्वानों का इतने थोड़ा जा फर्क है, जिन्ना क तो मैं पढ़िया तो यह पढ़िया भी गुरु नानक देव जी सुल्तानपुर लोधी सन, भाइया जय राम जी ने बिच पै के बेबे नानकी के पति ने गुरु नानक देव जी का रिश्ता करवाया, फिर विवाह होया। पर कुछ विद्वान यह मानते हैं कि गुरु नानक देव जी का विआह 18 साल की उम्र से जदों गुरु जी की, उस वेले ननकाणा साहब से उत्थे ही हो गया। बेबे नानकी का विवाह होया, बेबे नानकी अपने सहुरे घर चली गई। बाबा कल्याण चंद जी इस गलों थोड़ा कदे कदे नाराज भी रहिंदे सन। ते जिहड़ा राय बुलार सी उहने बेबे नानकी नूं आख्या, नानकी और भाइया जयराम जी नूं आख्या भी नानक जी नूं तुसीं नाल लै जाओ, उत्थों दे नवाब नूं दौलत खान नूं मैं भी सुनेहा ला देंगा, इन्हां नूं कोई चंगी कार दे दिओ तां कि मैं इन्हां दा नफर हाँ नौकर हाँ, जदों इन्हां दा पिता इन्हां नाल झगड़दा है ते मेरे दिल नूं कुछ हुंदा है, मैं चाहुंदा इन्हां नूं कितें उत्थे उच्ची कार ते लगा दिओ। फिर बेबे नानकी दे नाल आप जी सुल्तानपुर लोधी गए आ। सुल्तानपुर लोधी जा के भाइया जय राम जी ने बेबे नानकी दे पति ने कह के आप जी नूं फिर मोदी दे काम उत्ते किरत उत्ते लवाया। मोदी दा काम कोई इदां छोटी जी हट्टी नहीं सी, बहुत वड्डा सीगा, जिन्नी उहदी फौज सी जिन्ने उहदे नौकर सन वह सारे कामकार करते, उन्हां नूं सारा राशन उत्थों ही जांदा सीगा। सो इस तरीके सतगुरु गुरु नानक देव महाराज जी का उत्थे विवाह होया माता सुलखणी जी नाल। उत्थों फिर गुरु नानक देव महाराज जी अगे फिर यात्रावां ते गए। 4 आप जी ने लंबियां उदासियां कीतियां। गुरु नानक देव सच्चे पातशाह जी की जदों बाणी पढ़दे आ 19 रागां विच सतगुरु गुरु नानक देव महाराज जी दे 974 शब्द मिलते हैं। तो गुरु नानक देव जी ने लगभग 70 साल की उम्र तक लोगों नूं सीधे राह ते लाया। गुरु नानक देव जी ने फिर बाबा मक्के गया, फिर गुरु नानक साहब बगदाद नूं गए, मक्का मदीना सभे नवाया, सतगुरु जी गंग बनारस नूं गए, हरिद्वार गए, जानी बाबे तारे चार चक नौखंड पृथ्वी सच्चा ढोआ गुरमुख कल विच प्रगट हुआ, थां थां जाके दुनिया का उधार किया। सतगुरु जी के उपदेशों ते बाणी नाल जुड़िए, अपने जीवन नूं सफला बनाइए। सतगुरु गुरु नानक देव जी के प्रकाश पुरब दी आप सब नूं वधाइयां। अगर बहुत डिटेल नाल गल करिए तो कई दिनों की एक कथा बनती है। सो ऐसे सतगुरु दीन दयाल उन्हां दा अज प्रकाश पुरब है। आओ अज दे पावन हुक्मनामा साहब जो लड़ीवार जो गुरु ग्रंथ साहब का अज आया है मुख वाक, उसकी विचार नाल जुड़िए, श्रद्धा भावना नाल सरवण करिए जी।
सतनाम श्री वाहे गुरु साहिब जी, सोरठ महला पंजवा।
सोरठ राग दे अंदर पंचम पातशाह गुरु अर्जन देव जी का यह शब्द है। जदों गुरु हरगोबिंद साहब जी नूं ताप बुखार हो गया सी, सारे शरीर सारे परिवार के उत्ते भी यदा असर होया। जदों आप जी दे शहजादे ठीक होए ते उदों संगत विच बैठ के गुरु जी ने यह शब्द उच्चारण किया।
ठाड पाई करतारे,
संगत ने पुछया जी आप जी दे शहजादे दा शरीर तप रहा सी हुण किवें है, गुरु जी कहिंदे ठांड पाई करतारे, करतार वाहिगुरु ने शरीर विच जो तपशी घटा दिती हुण ठंड पा दिती है।
ताप छोड़ गया परवारे,
जो परिवार दे विच मेरे पुत्र दे उत्ते धर्म पत्नी दे उत्ते बुखार दा करोप होया सी, इह ताप परिवार नूं छड के चला गया। जां जो अधी व्याधी उपाधी रूप ताप हन उह इंद्रियां रूपी परिवार नूं छड गए हन।
गुर पूरे है राखी,
कहिंदे पूरे गुरु गुरु नानक देव महाराज ने राखी कीती साडी, होर नहीं कोई रख्या करन वाला, रख्या गुरु पूरे ने कीती है।
सारण सच्चे की ताकी,
असी ते सच्चे अकाल पुरख वाहिगुरु की शरण तकी है। कोई कुछ कहिंदा सी, कोई कुछ कहिंदा सी जी बच्चे नूं बुखार हो गया, इदां करिए इदां करिए, इन्हां दे शरीर दे उत्ते शीतला हो गई सी, ਪਰ ਕਹਿੰਦੇ ਅਸੀਂ ਤੇ ਕੇਵਲ ਸੱਚੇ ਵਾਹਿਗੁਰੂ ਦੀ ਸ਼ਰਨ ਤੱਕੀ ਹੈ।
ਪਰਮੇਸ਼ਰ ਆਪ ਹੁਆ ਰਖਵਾਲਾ,
ਪਰਮੇਸ਼ਰ ਵਾਹਿਗੁਰੂ ਆਪ ਰੱਖਿਆ ਕਰਨ ਵਾਲਾ ਹੈ, ਰਖਵਾਲਾ ਹੋਇਆ ਹੈ।
ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ,
ਕਹਿੰਦੇ ਬੜੀ ਕਿਰਪਾ ਹੋਈ, ਅੰਦਰ ਸ਼ਾਂਤੀ, ਅੰਦਰ ਸਹਿਜ ਟਕਾ, ਸੁਖ ਇੱਕ ਖਿਨ ਵਿੱਚ ਪੈਦਾ ਹੋ ਗਿਆ।
ਮਨ ਹੋਆ ਸਦਾ ਸੁਖਾਲਾ,
ਕਹਿੰਦੇ ਮਨ ਤੇ ਪਰਮੇਸ਼ਰ ਦੀ ਕਿਰਪਾ ਨਾਲ ਸਦਾ ਵਾਸਤੇ ਹੀ ਸੌਖਾ ਹੋ ਗਿਆ। ਮਨ 'ਚ ਕਿਸੇ ਪ੍ਰਕਾਰ ਵੀ ਦੁੱਖ ਅੰਦੋ ਨਹੀਂ ਤਹਿ ਠਾਓ, ਐਸਾ ਨਹੀਂ ਹੈ।
ਰਹਾਉ
ਅਸਥਾਈ ਦੇ ਕੇ ਸਮਝਾ ਰਹੇ ਹਨ,
ਹਰ ਹਰ ਨਾਮ ਦੀਓ ਦਾਰੂ,
ਵਾਹਿਗੁਰੂ ਦੇ ਨਾਮ ਦੀ ਦਾਰੂ ਸਾਨੂੰ ਪਰਮੇਸ਼ਰ ਨੇ ਦਿੱਤੀ, ਗੁਰੂ ਨੇ ਦਿੱਤੀ ਹੈ। ਜਿਵੇਂ ਹਰੀਦਾਸ ਵੈਦ ਨੂੰ ਗੁਰੂ ਨਾਨਕ ਦੇਵ ਨੇ ਨਾਮ ਦੀ ਦਾਰੂ ਦੀ ਗੱਲ ਕੀਤੀ ਸੀ, ਇਉਂ ਸਾਨੂੰ ਵੀ ਨਾਮ ਦੀ ਦਵਾ ਦਿੱਤੀ ਹੈ।
ਤਿਨ ਸਗਲਾ ਰੋਗ ਬੇਦਾਰੂ,
ਨਾਮ ਦੀ ਦਵਾਈ ਨੇ ਸਾਰੀ ਰੋਗ ਕੱਟ ਦਿੱਤੇ, ਅੰਦਰਲੇ ਵੀ ਔਰ ਬਾਹਰਲੇ ਵੀ ਰੋਗ ਕੱਟ ਦਿੱਤੇ।
ਆਪਣੀ ਕਿਰਪਾ ਧਾਰੀ,
ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਕੀਤੀ, ਉਹਦੀ ਕਿਰਪਾ ਨਾਲ ਇਹ ਸਭ ਕੁਝ ਹੁੰਦਾ ਹੈ। ਹਮਰਾ ਕੀਆ ਕਛੂ ਨਾ ਹੋਏ, ਸਾਡਾ ਕੀਤਾ ਕੁਝ ਵੀ ਨਹੀਂ ਹੁੰਦਾ।
ਇਨ ਸਗਲੀ ਬਾਤ ਸਵਾਰੀ,
ਉਹਦੀ ਕਿਰਪਾ ਨਾਲ ਸਾਰੀਆਂ ਗੱਲਾਂ ਬਾਤਾਂ ਸਵਰ ਗਈਆਂ, ਜਾਣੀ ਜ਼ਿੰਦਗੀ ਦੀ ਸੁਚੱਜੀ ਜਾਚ ਆ ਗਈ ਹੈ।
ਪ੍ਰਭ ਆਪਣਾ ਬਿਰਦ ਸਮਾਰਿਆ,
ਪ੍ਰਭੂ ਦਾ ਸੁਭਾਅ ਹੈ ਆਪਣੇ ਭਗਤਾਂ ਦੀ ਰਖਵਾਲੀ ਕਰਨਾ। ਉਹਨੇ ਆਪਣਾ ਬਿਰਦ ਆਪਣਾ ਸੁਭਾਅ ਅਨੁਸਾਰ ਉਹਨੂੰ ਸਾਂਭ ਕੀਤੀ ਹੈ ਆਪਣੇ ਸੇਵਕਾਂ ਦੀ।
ਹਮਰਾ ਗੁਣ ਅਵ ਗੁਣ ਨਾ ਵਿਚਾਰਿਆ,
ਸਾਡਾ ਕੋਈ ਗੁਣ ਨਹੀਂ, ਸਾਡਾ ਕੋਈ ਔਗਣ ਨਹੀਂ ਵੇਖਿਆ। ਉਹਨੇ ਆਪਣੇ ਸੁਭਾਅ ਅਨੁਸਾਰ ਆਪਣੇ ਭਗਤਾਂ ਦੀ ਜਿਵੇਂ ਰੱਖਦਾ ਹੈ ਉਦਾਂ ਰੱਖ ਲਈ ਹੈ।
ਗੁਰ ਕਾ ਸ਼ਬਦ ਭਇਓ ਸਾਖੀ,
ਗੁਰੂ ਦਾ ਸ਼ਬਦ ਹੈ ਜਿਹੜਾ ਇਹ ਸਾਖੀ ਹੈ, ਇਹ ਗਵਾਹ ਹੈ, ਸਿੱਖਿਆਦਾਇਕ ਹੈ।
ਤਿਨ ਸਗਲੀ ਲਾਜ ਰਾਖੀ,
ਗੁਰੂ ਦਾ ਸ਼ਬਦ ਸਾਡਾ ਗਵਾਹ ਬਣ ਗਿਆ ਅਤੇ ਉਸ ਪਰਮਾਤਮਾ ਨੇ ਸਾਡੀ ਸਾਰੇ ਪਾਸਿਆਂ ਤੋਂ ਲਾਜ ਇੱਜ਼ਤ ਮਾਣ ਰੱਖ ਲਿਆ ਹੈ।
ਬੋਲਾਇਆ ਬੋਲੀ ਤੇਰਾ,
ਕਹਿੰਦੇ ਮੈਂ ਤਾਂ ਕੁਛ ਬੋਲਦਾ ਵੀ ਨਹੀਂ, ਜੋ ਬੋਲ ਹਨ ਵਚਨ ਹਨ ਉਹ ਵੀ ਹੇ ਪਰਮਾਤਮਾ ਤੇਰੇ ਹੀ ਹਨ। ਜੋ ਤੂੰ ਦਿੰਦਾ ਉਹ ਮੈਂ ਬੋਲਦਾ, ਜੋ ਤੂੰ ਬੁਲਾਉਂਦਾ ਹੈ ਤੇਰੇ ਦਿੱਤੇ ਬੋਲ ਮੈਂ ਬੋਲਦਾ ਹਾਂ।
ਤੂੰ ਸਾਹਿਬ ਗੁਣੀ ਗਹਿਰਾ,
ਹੇ ਵਾਹਿਗੁਰੂ ਤੂੰ ਸਾਡਾ ਸਾਹਿਬ ਹੈ ਤੇ ਗੁਣਾਂ ਦਾ ਖਜ਼ਾਨਾ ਹੈ, ਸਮੁੰਦਰ ਹੈ।
ਜਪ ਨਾਨਕ ਨਾਮ ਸੱਚ ਸਾਖੀ,
ਸਤਿਗੁਰੂ ਜੀ ਕਹਿੰਦੇ ਹੇ ਭਾਈ ਵਾਹਿਗੁਰੂ ਦਾ ਨਾਮ ਜਪੋ ਤੇ ਗੁਰੂ ਦਾ ਨਾਮ ਸੱਚਾ ਗਵਾਹ ਹੈ, ਸਾਖੀ ਹੈ, ਸਾਖੀ ਹੈ ਰੱਬ ਦੀ ਦਰਗਾਹ 'ਚ ਕਚਹਿਰੀ ਵਿੱਚ ਤੁਹਾਡੀ ਗਵਾਹੀ ਭਰੇਗਾ।
ਆਪਣੇ ਦਾਸ ਕੀ ਪੈਜ ਰਾਖੀ,
ਜਿਹੜਾ ਉਸ ਪਰਮਾਤਮਾ ਦਾ ਦਾਸ ਬਣ ਗਿਆ, ਉਸ ਦਾਸ ਦੀ ਪਰਮਾਤਮਾ ਨੇ ਆਪਣੇ ਦੀ ਪੈਜ ਇੱਜ਼ਤ ਰੱਖੀ ਹੈ, ਪਹਿਲਾਂ ਵੀ ਰੱਖੀ ਹੈ, ਅੱਗੇ ਨੂੰ ਵੀ ਰੱਖੇਗਾ। ਉਹਦਾ ਨਾਮ ਜਪੀਏ, ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਉਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਪ੍ਰਕਾਸ਼ ਪੁਰਬ ਦੇ ਉੱਤੇ ਸਮੂਹ ਸੰਗਤ ਨੂੰ ਬੇਨਤੀ ਕਿ ਵੱਧ ਤੋਂ ਵੱਧ ਬਾਣੀ ਸ਼੍ਰੀ ਜਪਜੀ ਸਾਹਿਬ ਦੀ ਪੜ੍ਹੋ। ਕੋਈ ਵੀ ਸਿੱਖ ਅੱਜ ਐਸਾ ਨਾ ਹੋਵੇ ਜਿਹੜਾ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਰਹਿ ਜਾਏ। ਸਤਿਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਨਾ, ਉਹਨਾਂ ਦੀ ਬਾਣੀ ਨਾਲ ਜੁੜਨਾ ਹੈ। ਗੁਰਬਾਣੀ ਨੂੰ ਜੁੜੋ, ਗੁਰਬਾਣੀ ਨਾਲ ਜੁੜੋ। ਔਰ ਦੂਸਰੀ ਬੇਨਤੀ ਹੈ, ਜੋ ਨਗਰ ਕੀਰਤਨ ਆ ਰਿਹਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹ ਨਗਰ ਕੀਰਤਨ ਪੰਜਾਬ ਵਿੱਚ ਪਹਿਲਾਂ ਥਾਂ ਥਾਂ ਹੁੰਦਾ ਹੋਇਆ ਹੁਣ ਪਹੁੰਚ ਚੁੱਕਿਆ ਪੰਜਾਬ ਵਿੱਚ ਵੀ। ਜਿੱਥੇ ਕਿਤੇ ਵੀ ਨਗਰ ਕੀਰਤਨ ਪਹੁੰਚਦਾ, ਸਾਧ ਸੰਗਤ ਵੱਧ ਤੋਂ ਵੱਧ ਸੰਗਤ ਉਸ ਨਗਰ ਕੀਰਤਨ ਦਾ ਮਾਣ ਸਨਮਾਨ ਸਤਿਕਾਰ ਕਰੋ, ਇਕੱਤਰਿਤ ਹੋ ਕੇ, ਤਾਂ ਕਿ ਦੁਨੀਆ ਤੱਕ ਮੈਸੇਜ ਆਵੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅੱਜ ਕੁੱਲ ਦੁਨੀਆ ਨਮਸਕਾਰ ਕਰਦੀ ਹੈ। ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਲਵਾਓ। ਸਭਨਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।